दोहेरा प्रथम तुर्क की छाम को छमन देत नैने कारण कर बेहे से अस आदर करत बडेर।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत वैछल कृपा निधान अनाथ नाथ जगत गुरु सर्व सांझी बालता दे सांझे रह पर वालिये दो जहान नूरे सरवरे कायनात तन तन श्री गुरु ग्रंथ साहिब सच्चे पातशाह दे पावन पवित्र चरणा कमलां विच हाजरियां भर के नेता प्रति गुरु चरणा विच जुड़ के गुरु कलगीधर पंथ दे वाली साहिबे कमाल दसमेश पिता सरबंस दानी चिट्टियां बाजां वाले दे गुर तेग दे तनी जे रण दे मैदान दी गल करिए कलगीधर पातशाह जैसा कोई सूरमा नहीं जो सतगुरां दे तीरां दी गल करिए ते गुरदेव जैसा कोई तीर अंदाज नहीं ते जे सतगुरां दे दान दी गल करिए ते सतगुरां जैसा दानी कोई नहीं और जे कवि दी गल करिए ते कलगीधर पातशाह जैसा कवि कोई नहीं। ऐसे महान सतगुरु श्री गुरु गोविंद सिंह साहब जी दा पावन पवित्र इतिहास जो पंथ दे महान विद्वान महाकवि कविराज भाई साहब भाई संतोख सिंह जी चूड़ामणि जी ने बहुत ही श्रद्धा भावना सहित लिखिया आप जी सरवण कर रहे गुलखां नाम दा पठान सतगुरां दे कोल आया है रोज सतगुरां दे कोल जांदा है सतगुरां दे पास बैठ के चौपड़ खेडदा है चौपड़ खेडदिआं खेडदिआं कई बार गल वार्तालाप हुंदी है सतगुरां दे नाल नियंता बन के सतगुरु जी ही प्रेरणा कर रहे ने इन जनता का बस किछ नहीं। शाम दा समा एक दिन सतगुरां दे कोल बैठा रहा राज साहब दा पाठ होया समाप्ति तो बाद जिन्ने सिंह सन सारे आपो अपने थावां ते चले गए कोल ही बैठा रहा कलगीधर दे हाथ दे विच इक कटार सी कटार कढ के गुलखां नूं फड़ाई आख्या वेख गुलखां इहदी किन्नी क कीमत होवेगी इह कह के सतगुरां ने नेत्र मुंद लए गुलखां ने उस वक्त आला दुआला वेख के कि सिंह सारे आपो अपने कम्मां च लगे हुए ने कोई वेख नहीं रहा हनेरा है सतगुरु जी ने भी नेत्र मुंदे हुए ने इन्हें पहला वार किया वह खाली चला गया हथ कंब गया दूसरा वार किया सतगुरु जी उठ बैठे सन इन्हें वह भी खाली चला गया तीसरा वार इन्हें महाराज सच्चे पातशाह जी के पेट विच मारिया सतगुरां दे जख्म हो गया पर गुरदेव ने नाल ही दूजी कटार अपने हाथ विच पकड़ी सी गुलखां दे पेट विच मारी इहदियां अंतरां बाहर कढ के सट दित्तियां और इहनूं मार के जमीन ते सुट दित्ता आवाज मारी कोई है इन्हें नूं भाई लखा सिंह अंदर पहुंचिया भज के उहने वेख्या गुलखां है कृपान मार के गुलखां दा सिर वड्डिया महाराज जी कहिंदे सिर वड्डण दी की लोड सी इहनूं तां असीं पहले ही मार मुकाया सी इक अतौला खां जो गुलखां दा भाई दस्या जांदा है वह भी इतिहासकार कहिंदे कि लखा सिंह ने मार मुकाया सी ਇਹਨੇ ਨੂੰ ਸਾਰੇ ਸਿੰਘ ਭੱਜ ਕੇ ਦੌੜ ਕੇ ਆ ਪਹੁੰਚੇ, ਭਗਦੜ ਮੱਚ ਗਈ ਇਕਦਮ। ਇਹਨਾਂ ਤੁਰਖਾਂ ਨੇ ਗੁਰੂ ਕਲਗੀਧਰ ਤੇ ਹਮਲਾ ਕਰ ਦਿੱਤਾ। ਤੋ ਸਿੰਘ ਜਿਵੇਂ ਸਤਿਗੁਰਾਂ ਦੇ ਕੋਲ ਆਏ ਨੇ, ਆਓ ਮਨ ਵਿਰਤੀਆਂ ਇਕਾਗਰ ਕਰੀਏ। ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਈਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਤਤਮ ਤੁਰਕ ਕੀ ਛਾਮ ਕੋ ਚਮਨ ਦੇਸ ਨੈ ਨੇਰ।
ਸਿੰਘ ਆਪਸ ਵਿਚ ਗੱਲਾਂ ਕਰਦੇ ਨੇ ਵੀ ਸਤਿਗੁਰੂ ਕਲਗੀਧਰ ਜੀ ਤਾਂ ਪਹਿਲਾਂ ਕਿਸੇ ਤੁਰਕ ਦੀ ਛਾਂ ਨਹੀਂ ਸੀ ਪੈਣ ਦਿੰਦੇ ਆਪਣੇ ਤੇ। ਮਹਾਰਾਜ ਜੀ ਆਪ ਕਹਿੰਦੇ ਸਨ ਸਾਨੂੰ ਕਿ ਤੁਰਕਾਂ ਦਾ ਵਿਸਾਹ ਨਹੀਂ ਕਰਨਾ, ਇਹਨਾਂ ਮਲੇਛਾਂ ਦਾ ਵਿਸਾਹ ਨਹੀਂ ਕਰਨਾ, ਇਹ ਵਿਸਾਹ ਘਾਤ ਕਰਨ ਵਾਲੇ ਵਿਸ਼ਵਾਸ ਘਾਤੀ ਨੇ। ਤੇ ਸਤਿਗੁਰੂ ਜੀ ਤਾਂ ਪਹਿਲਾਂ ਕਿਸੇ ਤੁਰਕ ਦੀ ਆਪਣੇ ਤੇ ਛਾਂ ਤੱਕ ਨਹੀਂ ਸੀ ਪੈਣ ਦਿੰਦੇ।
ਕਾਰਨ ਕਰਬੇ ਹੇਤਿਆਸ ਆਦਰ ਕਰਤ ਬਡੇਰ।
ਵੇਖੋ ਸਤਿਗੁਰਾਂ ਦੀ ਲੀਲਾ ਇਹੋ ਜਿਹਾ ਕਾਰਨ ਬਣਾਉਣਾ ਸੀ, ਏਦਾਂ ਦਾ ਵਿਧ ਏਦਾਂ ਦਾ ਵਿਧਾਨ ਬਣਾਉਣਾ ਸੀ ਕਿ ਉਹ ਤੁਰਕ ਗੋਲਖਾਂ ਸਤਿਗੁਰਾਂ ਦੇ ਕੋਲ ਆਉਂਦਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਹਨੂੰ ਕਿੰਨਾ ਆਦਰ ਦਿੰਦੇ ਨੇ, ਉਹਨੂੰ ਕਿੰਨਾ ਸਤਿਕਾਰ ਦਿੰਦੇ ਨੇ। ਪੰਜ ਸ਼ਰਫੀਆਂ ਸੋਨੇ ਦੀਆਂ ਰੋਜ਼ ਖਜ਼ਾਨੇ ਚ ਦੇਣੀਆਂ, ਕਦੇ 5 ਰੁਪਈਏ ਦੇਣੇ, ਉਹਦੇ ਨਾਲ ਬਹਿ ਕੇ ਘੰਟਿਆਂ ਬੱਧੀ ਚੌਪੜ ਖੇਡਣਾ, ਉਹਨੂੰ ਆਪਣੇ ਨੇੜੇ ਨਜ਼ਦੀਕ ਕਰਕੇ ਬਿਠਾਉਣਾ। ਕਹਿੰਦੇ ਏਦਾਂ ਗੁਰੂ ਸਾਹਿਬ ਜੀ ਨੇ ਪਤਾ ਨਹੀਂ ਕੋਈ ਏਦਾਂ ਦੀ ਵਿਧੀ ਰਚਣੀ ਸੀ, ਇਹ ਕਾਰਨ ਰਚਣਾ ਸੀ ਕਿ ਉਸ ਤੁਰਕ ਗੁਲ ਖਾਂ ਨੂੰ ਮਹਾਰਾਜ ਜੀ ਇੰਨਾ ਵੱਡਾ ਆਦਰ ਦਿੰਦੇ ਸਨ।
ਕੌਤਕ ਰਚੀ ਉਸ ਕਹਿ ਕੋ ਜਾਨ।
ਇਹ ਜਿਹੜਾ ਕੌਤਕ ਸਤਿਗੁਰਾਂ ਨੇ ਰਚਿਆ ਖਾਲਸਾ ਜੀ, ਇਹ ਮਨੁੱਖੀ ਬੁੱਧੀ ਦੇ ਤਲ ਤੇ ਸਮਝਿਆ ਨਹੀਂ ਜਾ ਸਕਦਾ। ਜੇ ਸਾਨੂੰ ਸਮਝ ਆ ਜਾਏ ਤੇ ਫਿਰ ਅਸੀਂ ਗੁਰੂ ਵੱਡੇ ਗੁਰੂ ਜੈਸੇ ਹੀ ਹੋ ਗਏ। ਇਸੇ ਕਰਕੇ ਤਾਂ ਕਹਿੰਦੇ ਆ ਨਾ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਕੌਤਕ ਹੈ, ਸਤਿਗੁਰੂ ਜੀ ਖੁਦ ਆਪ ਜਾਣਦੇ ਨੇ ਇਹ, ਕੋਈ ਨਹੀਂ ਜਾਣ ਸਕਦਾ ਕਿ ਗੁਰਦੇਵ ਨੇ ਇਹ ਕੀ ਖੇਡ ਵਰਤਾਈ ਹੈ।
ਜਮਦਲ ਖਾਈ ਪਾਨ ਪਠਾਨ।
ਉਸ ਪਠਾਨ ਗੁਲ ਖਾਂ ਦੇ ਹੱਥੋਂ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਕਟਾਰ ਦਾ ਵਾਰ ਝੱਲਿਆ, ਉਹਦੇ ਕੋਲੋਂ ਆਪਣੇ ਸਰੀਰ ਤੇ ਕਟਾਰ ਦਾ ਵਾਰ ਸਹਿਣ ਕੀਤਾ।
ਗੁਲ ਖਾਂ ਪਰਿਓ ਨਿਆਰੇ ਤਿਸੈ।
ਉਧਰ ਗੁਲ ਖਾਂ ਡਿੱਗਾ ਪਿਆ ਸੀ, ਸਿੰਘ ਜਿਹੜੇ ਆਏ ਨੇ ਇਨ੍ਹਾਂ ਨੂੰ ਸਤਿਗੁਰਾਂ ਦੇ ਕੋਲ, ਉਨ੍ਹਾਂ ਨੇ ਗੁਲ ਖਾਂ ਦੀ ਲੋਥ ਜਿਹੜੀ ਆ ਉਹ ਡਿੱਗੀ ਪਈ ਵੇਖੀ ਹੈ।
ਪ੍ਰਭ ਕੋ ਕਾਵ ਲਖਿਓ ਨਾ ਕਿਸੇ।
ਹਨੇਰਾ ਸੀ ਤੇ ਹਨੇਰੇ ਵਿਚ ਸਿੰਘਾਂ ਨੇ ਧਿਆਨ ਨਹੀਂ ਦਿੱਤਾ ਵੀ ਉਧਰ ਕਲਗੀਧਰ ਦੇ ਵੀ ਜ਼ਖਮ ਹੋਇਆ। ਸਿੰਘਾਂ ਨੂੰ ਇਹ ਸੀ ਵੀ ਸ਼ਾਇਦ ਗੁਰੂ ਸਾਹਿਬ ਨੇ ਗੁਲ ਖਾਂ ਨੂੰ ਪਹਿਲਾਂ ਹੀ ਮਾਰ ਦਿੱਤਾ। ਸਿੰਘਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਗੁਲ ਖਾਂ ਨੇ ਸਤਿਗੁਰਾਂ ਤੇ ਪਹਿਲਾਂ ਵਾਰ ਕੀਤਾ ਤੇ ਸਤਿਗੁਰੂ ਜੀ ਜ਼ਖਮੀ ਨੇ। ਇਸ ਕਰਕੇ ਸਾਰਿਆਂ ਦਾ ਧਿਆਨ ਗੁਲ ਖਾਂ ਵੱਲ ਸੀ, ਸਤਿਗੁਰਾਂ ਵੱਲ ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜ਼ਖਮ ਹੈ।
ਜਬ ਸੰਤੋਖ ਸਿੰਘ ਡਿੱਗ ਗਏ ਰੁਦਰ ਪ੍ਰਵਾਹ ਬਿਲੋਕ ਚ ਪਇਓ।
ਜਥੇਦਾਰ ਬਾਬਾ ਸੰਤੋਖ ਸਿੰਘ ਜੀ ਜੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪਹਿਲੇ ਜਥੇਦਾਰ ਵੀ ਰਹੇ ਨੇ, ਭਾਈ ਸੰਤੋਖ ਸਿੰਘ ਜੀ, ਇਹਨੇ ਨੂੰ ਸਰਦਾਰ ਸੰਤੋਖ ਸਿੰਘ ਜੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ। ਜਦੋਂ ਕੋਲ ਆਏ ਤੇ ਉਹਨਾਂ ਦੀ ਨਿਗਾਹ ਸਤਿਗੁਰਾਂ ਦੇ ਬਸਤਰਾਂ ਤੇ ਪਈ, ਮਹਾਰਾਜ ਜੀ ਦੇ ਸਰੀਰ ਤੇ ਪਈ ਤੇ ਵੇਖਿਆ ਕਿ ਗੁਰਦੇਵ ਨੇ ਜਿਹੜਾ ਜਾਮਾ ਪਾਇਆ ਸਰੀਰ ਦੇ ਉੱਤੇ, ਉਹ ਲਹੂ ਲੁਹਾਨ ਹੋਇਆ।
ਬਾਗਾ ਸਗਰੋ ਲਾਲ ਸੁਬਰਨ।
ਸਤਿਗੁਰਾਂ ਦਾ ਜਿਹੜਾ ਸਾਰਾ ਬਾਗਾ ਸਰੀਰ ਤੇ ਪਹਿਨਿਆ ਹੋਇਆ ਬਸਤਰ ਹੈ, ਉਹ ਸਾਰਾ ਲਾਲ ਸੁਰਖ ਹੋ ਰਿਹਾ, ਸਾਰੇ ਸਰੀਰ ਦੇ ਬਸਤਰ ਖੂਨ ਦੇ ਨਾਲ ਭਿੱਜੇ ਹੋਏ ਨੇ।
ਆਸਰਣ ਵੀ ਅਰਣ।
ਔਰ ਜਿਹੜਾ ਥੱਲੇ ਵਿਛਾਉਣਾ ਸਤਿਗੁਰਾਂ ਦਾ, ਉਹ ਵਿਛਾਉਣਾ ਵੀ ਖੂਨ ਨਾਲ ਭਿੱਜਿਆ ਹੋਇਆ, ਇੰਨਾ ਖੂਨ ਮਹਾਰਾਜ ਜੀ ਦੇ ਸਰੀਰ ਚੋਂ ਨਿਕਲਿਆ, ਬਸਤਰ ਭਿੱਜੇ ਹੋਏ ਨੇ ਖੂਨ ਨਾਲ, ਚੋਲਾ ਭਿੱਜਾ ਹੋਇਆ, ਥੱਲੇ ਜਿਹੜਾ ਬਿਸਤਰਾ ਮਹਾਰਾਜ ਜੀ ਦਾ, ਉਹ ਵੀ ਖੂਨ ਦੇ ਨਾਲ ਲੱਥ ਪੱਥ ਹੋ ਰਿਹਾ।
ਮਹਾਰਾਜ ਨਿਜ ਲਕੋ ਸਰੀਰ ਨਿਕਸਤ ਰੁਦਰ ਤੀਜ ਗਏ ਚੀਰ।
ਸਾਧੂਆਂ ਦੇ ਸਰੀਰ ਤੇ ਏਦਾਂ ਘਾਵ ਵੇਖ ਕੇ ਭਾਈ ਸੰਤੋਖ ਸਿੰਘ ਦੀ ਮਨ ਨੂੰ ਜਿਵੇਂ ਚੀਕ ਨਿਕਲ ਗਈ ਹੋਵੇ, ਧਾਰ ਨਿਕਲ ਗਈ ਹੋਵੇ ਤੇ ਕਹਿੰਦਾ, ਸਤਿਗੁਰੂ ਆਹ ਵੇਖੋ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਆਪਣਾ ਸਰੀਰ ਤਾਂ ਵੇਖੋ, ਆਪਣੇ ਸਰੀਰ ਵੱਲ ਤਾਂ ਤੱਕੋ ਕਿ ਤੁਹਾਡੇ ਸਰੀਰ ਦੇ ਸਾਰੇ ਬਸਤਰ ਤੁਹਾਡੇ ਸਰੀਰ ਦੇ ਖੂਨ ਦੇ ਨਾਲ ਭਿੱਜ ਗਏ ਹਨ। ਪਰ ਤੁਸੀਂ ਆਪਣੇ ਇਸ ਜ਼ਖਮ ਦੀ ਪਰਵਾਹ ਨਾ ਕਰਦਿਆਂ ਧੀਰਜ ਧਾਰਨ ਕਰਕੇ ਏਦਾਂ ਬੈਠੇ ਹੋ ਜਿੱਦਾਂ ਕੋਈ ਤੁਹਾਡੇ ਸਰੀਰ ਤੇ ਜ਼ਖਮ ਲੱਗਾ ਹੀ ਨਾ ਹੋਵੇ।
ਲੱਗੇ ਉਹ ਘਾਵ ਨਾ ਮਾਨਤ ਪੀਰ,
ਘਾਵ ਆਪ ਜੀ ਦੇ ਸਰੀਰ ਤੇ ਲੱਗਾ, ਉਹਦੀ ਪੀੜਾ ਤੁਸੀਂ ਮੰਨੀ ਨੀ, ਕਬੂਲ ਹੀ ਨੀ ਕੀਤੀ, ਉਹਦੀ ਪਰਵਾਹ ਹੀ ਨੀ ਕੀਤੀ। ਏਡਾ ਵੱਡਾ ਘਾਵ ਕੇ ਇੰਨਾ ਖੂਨ ਨੁਚੜ ਰਿਹਾ, ਪਤਾ ਲੱਗ ਰਿਹਾ ਕਿ ਘਾਵ ਬਹੁਤ ਡੂੰਘਾ ਹੈ।
ਸੁਣ ਕੇ ਸਰਬ ਕਾਲ ਸਾ ਆਇਓ,
ਇਹ ਵੇਖ ਕੇ ਸੁਣ ਕੇ ਸਾਰੇ ਸਿੰਘ ਮਹਾਰਾਜ ਜੀ ਕੋਲ ਇਕੱਠੇ ਹੋ ਗਏ। ਜਿਹੜੇ ਸਤਿਗੁਰਾਂ ਨਾਲ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲੇ, ਉਹ ਸਤਿਗੁਰਾਂ ਦੇ ਤਨ ਤੇ ਜ਼ਖਮ ਵੇਖ ਕੇ, ਗੁਰਦੇਵ ਦੇ ਤਨ ਤੇ ਘਾਵ ਵੇਖ ਕੇ ਉਹਨਾਂ ਦੇ ਹਿਰਦੇ ਕਿੰਨੇ ਦੁਖੀ ਹੋਏ ਹੋਣਗੇ, ਕਿੰਨਾ ਭਾਰੀ ਦੁੱਖ ਹੋਇਆ ਹੋਵੇਗਾ ਉਹਨਾਂ ਸਿੰਘਾਂ ਦੇ ਮਨਾਂ ਵਿਚ। ਕਹਿੰਦੇ ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕੇ ਇਕੱਠੇ ਹੋ ਗਏ।
ਸਤਿਗੁਰਾਂ
ਦਾ ਬਸਤਰ ਜਿਹੜਾ ਸੀ ਉਹ ਪਾਸੇ ਕਰਕੇ ਫਿਰ ਜ਼ਖਮ ਵੇਖਿਆ ਸਿੰਘਾਂ ਨੇ। ਜਿਹੜੇ ਨੇੜੇ ਦੇ ਸਿੰਘ ਸਨ ਭਾਈ ਸੰਤੋਖ ਸਿੰਘ ਜੀ ਹੋਣੀ, ਉਹਨਾਂ ਨੇ ਕੋਲ ਹੋ ਕੇ ਮਹਾਰਾਜ ਜੀ ਦਾ ਬਸਤਰ ਪਾਸੇ ਕਰਕੇ ਜ਼ਖਮ ਵੇਖਿਆ।
ਪ੍ਰਭ ਜੀ ਜਮਦਰ ਘਾਵ ਕਨੇਰਾ, ਲਗਿਓ ਆਪ ਕੇ ਹਮਿਆ ਬੇਰਾ।
ਹੇ ਪ੍ਰਭੂ ਜੀ, ਇਹ ਤਾਂ ਬੜਾ ਵੱਡਾ ਜ਼ਖਮ ਹੈ, ਕਟਾਰ ਦਾ ਜ਼ਖਮ ਹੈ ਤੇ ਕਟਾਰ ਬੜੀ ਡੂੰਘੀ ਵੱਜੀ ਹੈ ਆਪ ਜੀ ਦੇ ਸਰੀਰ ਤੇ। ਮਹਾਰਾਜ ਬਹੁਤ ਡੂੰਘਾ ਜ਼ਖਮ ਹੈ, ਹੁਣੇ ਅਸੀਂ ਵੇਖਿਆ, ਦੰਗ ਹੋ ਗਏ, ਏਡਾ ਵੱਡਾ ਜ਼ਖਮ ਹੋ ਚੁੱਕਾ ਹੈ।
ਕਿਸ ਬਿਦ ਤੋਂ ਬਿਸਤਾਰੇ ਖੇਲ,
ਮਹਾਰਾਜ ਜੀ ਤੁਸੀਂ ਕਿਸ ਤਰ੍ਹਾਂ ਦੀ ਖੇਡ ਰਚੀ ਹੈ? ਕਲਗੀਧਰ ਪਾਤਸ਼ਾਹ ਜੀ, ਇਹ ਤੁਸੀਂ ਕਿਸ ਤਰ੍ਹਾਂ ਦਾ ਕੌਤਕ ਰਚਿਆ ਹੈ?
ਰੋਜ਼ ਤੁਰਕ ਤੋਂ ਰੱਖੇ ਮੇਲ,
ਇਸ ਤੁਰਕ ਦੇ ਨਾਲ ਰੋਜ਼ ਹੀ ਮੇਲ ਰੱਖ ਲਿਆ ਸੀ, ਰੋਜ਼ ਆਉਂਦਾ ਸੀ, ਰੋਜ਼ ਇਹਨੂੰ ਆਪਣੇ ਕੋਲ ਬਿਠਾਉਂਦੇ, ਇਹਦੇ ਨਾਲ ਚੌਪੜ ਖੇਡਦੇ, ਗੱਲਾਂ ਕਰਦੇ।
ਹਜ਼ੂਰ ਸਿੰਘ ਨੇ ਕੋਈ
ਮਹਾਰਾਜ, ਅੱਜ ਅਚਾਨਕ ਇਹ ਤੁਹਾਡੇ ਕੋਲ ਆ ਕੇ ਬੈਠਾ, ਕੋਈ ਸਿੰਘ ਤੁਹਾਡੇ ਕੋਲ ਨਹੀਂ ਰਿਹਾ, ਸਿੰਘ ਸਾਰੇ ਆਲੇ ਦੁਆਲੇ ਆਪੋ ਆਪਣੇ ਕੰਮਾਂ ਵਿਚ ਧਿਆਨੇ ਲੱਗ ਗਏ।
ਤੁਰਕ ਡਿੱਗ ਰਾਖਾ ਸੋਏ,
ਮਹਾਰਾਜ ਤੁਸੀਂ ਫਿਰ ਵੀ ਇਹ ਤੁਰਕ ਨੂੰ ਆਪਣੇ ਕੋਲ ਰੱਖਿਆ, ਸਿੰਘ ਸਾਰੇ ਚਲੇ ਗਏ, ਇਹਨੂੰ ਵੀ ਤੁਸੀਂ ਭੇਜ ਦੇਣਾ ਸੀ, ਇਹਨੂੰ ਤੁਸੀਂ ਆਪ ਆਪਣੇ ਕੋਲ ਰੱਖ ਲਿਆ, ਵੀ ਚੱਲਿਆ ਸੀ ਉੱਠ ਕੇ ਤੇ ਤੁਸੀਂ ਇਹਨੂੰ ਆਪਣੇ ਕੋਲ ਬਿਠਾ ਲਿਆ।
ਆਪ ਕਰੋ ਉਪਦੇਸ਼ ਪ੍ਰਕਾਸ਼ਾ, ਕੀਜੈ ਨੇ ਤੁਰਕ ਭਰਵਾਸਾ।
ਤੁਸੀਂ ਆਪ ਤਾਂ ਕਹਿੰਦੇ ਸੀ ਵੀ ਕਿਸੇ ਤੁਰਕ ਤੇ ਭਰੋਸਾ ਨਹੀਂ ਕਰਨਾ, ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਦਿੰਦੇ ਰਹੇ ਹੋ, ਹੁਣ ਵੀ ਦਿੰਦੇ ਹੋ ਕਿ ਜਿਹੜੇ ਤੁਰਕ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ।
ਰਾਵਣ ਨੇ ਕਿਆ ਕਰ ਲਿਓ
ਮਹਾਰਾਜ, ਪਰ ਆਪ ਜੀ ਨੇ ਇਹ ਕੀ ਕੀਤਾ, ਇਹ ਕੀ ਚੋਜ ਵਰਤਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ?
ਮਾਰੀ ਘਾਵ ਖਾਨ ਤੇ ਖਇਓ,
ਮਹਾਰਾਜ ਜੀ ਏਡਾ ਵੱਡਾ ਡੂੰਘਾ ਘਾਵ ਆਪ ਜੀ ਨੇ ਉਸ ਖਾਨ ਦੇ ਕੋਲੋਂ ਸਹਿਨ ਕੀਤਾ, ਉਹ ਖਾਨ ਨੇ ਆਪ ਜੀ ਦੇ ਉੱਤੇ ਇੰਨਾ ਭਾਰੀ ਵਾਰ ਕੀਤਾ ਤੇ ਕਿੰਨਾ ਡੂੰਘਾ ਘਾਵ ਜ਼ਖਮ ਹੋਇਆ।
ਸਿੰਘ ਸੰਤੋਖ ਸਿੰਘ ਤੇ ਆਦਿ,
ਜਥੇਦਾਰ ਸੰਤੋਖ ਸਿੰਘ ਜੀ ਤੇ ਹੋਰ ਜਿਹੜੇ ਸਿੰਘ ਸਨ,
ਹੀਰ ਹੀਰ ਸਭਲੇ ਬਿਕਾਦ,
ਵੇਖ ਕੇ ਸਾਰੇ ਸਿੰਘ ਬੜੇ ਦੁਖੀ ਹੋ ਰਹੇ ਨੇ। ਮਹਾਰਾਜ ਜੀ ਦੇ ਤਨ ਤੇ ਜ਼ਖਮ ਵੇਖ ਕੇ, ਗੁਰਦੇਵ ਦੇ ਤਨ ਤੇ ਸਰੀਰ ਦੇ ਉੱਤੇ ਪੇਟ ਦੇ ਨਾਲ ਵੱਖੀ ਦੇ ਵਿਚ ਜ਼ਖਮ ਹੈ, ਡੂੰਘਾ ਘਾਵ ਹੈ, ਵੇਖ ਵੇਖ ਕੇ ਸਿੱਖਾਂ ਦੇ ਹਿਰਦੇ ਪ੍ਰਮਾਦ ਹੋ ਰਹੇ ਨੇ।
ਤੀਰ ਦੇਨ ਕੋ ਗੁਰੂ ਉਚਾਰੇ, ਭਇਓ ਅਕਾਲ ਪੁਰਖ ਰਖਵਾਰੇ।
ਇਹਨਾਂ ਨੂੰ ਧੀਰਜ ਦੇਣ ਵਾਸਤੇ ਫਿਰ ਸਤਿਗੁਰੂ ਜੀ ਬੋਲੇ, ਕਹਿਣ ਲੱਗੇ, ਖਾਲਸਾ ਜੀ ਹੌਸਲਾ ਰੱਖੋ, ਅਕਾਲ ਪੁਰਖ ਸਾਡੀ ਰੱਖਿਆ ਕੀਤੀ ਹੈ। परमेश्वर ने निरंकार ने साड़ी रखिया कीती है।
ओ न चिंता चित मैं काए,
कोई चिंता अपने चित च ना करो, किसे तरह दा फिकर तुसी अपने मन च ना लियाओ।
काव अल्प असकेत साए,
एडा वड्डा काव नहीं है, छोटा ही है जखम। अकाल पुरख जी साडे सहाई ने, परमेश्वर ने साड़ी सहायता कीती है।
खान खोर कर जमदर मारे,
खान ने गुल खान ने अपनी पुरानी खोर रख के मन विच पुरानी द्वेष चितव के अपने हिरदे विच साड़े ते कटार दा वार कीता है।
बहुत समय को द्वेष चितारे,
बड़े लम्मे समय दी जड़ी द्वेष सी इहदे प्यो दादियां दे समय दी, ओ द्वेष नू चेते करके इस गुल खां ने साडे ते वार कीता है।
कष्टम गुरु महाबल धामा,
जिवें पातशाह मीरी पीरी दे मालक साडे दादा जी सत्कार योग धन धन श्री गुरु हरगोबिंद साहब सचे पातशाह जी महाराज, जो बल दे धाम होए ने, बल दे समूक बालक होए ने,
युद्ध मैं ਜਾਰ ਪਿਤਾ ਜਾਏ ਪਿਤਾ ਮਾਂ,
ਉਹਨਾਂ ਨੇ ਜੰਗ ਦੇ ਮੈਦਾਨ ਵਿਚ ਗੁਲ ਖਾਂ ਦੇ ਦਾਦੇ ਨੂੰ ਆਪਣੇ ਹੱਥੀ ਮਾਰਿਆ ਸੀ। ਗੁਲ ਖਾਂ ਦਾ ਦਾਦਾ ਜਿਹਦਾ ਨਾਂ ਪੈਂਦੇ ਖਾਂ ਆਉਂਦਾ ਇਤਿਹਾਸ ਵਿਚ, ਪੈਂਦੇ ਖਾਂ ਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਰਣ ਭੂਮੀ ਵਿਚ ਮਾਰ ਕੱਟਿਆ ਸੀ।
ਸੁਣ ਰਿਹਾ ਪੂਰਬ ਕੀ ਬਾਤ,
ਪੂਰਬਲੀ ਗੱਲ ਸੁਣਦਾ ਰਿਹਾ ਆਪਣੇ ਦਾਦੇ ਦੀ, ਵੀ ਮੇਰੇ ਦਾਦੇ ਨੂੰ ਇਨ੍ਹਾਂ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮਾਰਿਆ ਹੈ।
ਅਬਲਗ ਘਾਤ ਚਿਉ ਮਮ ਘਾਤ,
ਇਸ ਤੱਕ ਹੁਣ ਤਾਂ ਇਹ ਘਾਤ ਲੱਭਦਾ ਰਿਹਾ ਵੀ ਕਿਹੜਾ ਸਮਾਂ ਮਿਲੇ ਤੇ ਮੈਂ ਇਨ੍ਹਾਂ ਤੇ ਵਾਰ ਕਰਕੇ ਆਪਣੇ ਦਾਦੇ ਦੀ ਮੌਤ ਦਾ ਬਦਲਾ ਇਨ੍ਹਾਂ ਦੇ ਕੋਲੋਂ ਲਵਾਂ। ਏਦਾਂ ਦੀ ਘਾਤ ਤੱਕਦਾ ਰਿਹਾ ਸੀ ਹੁਣ ਤਾਈ।
ਭਇਓ ਅਕਾਲ ਪੁਰਖ ਰਖਵਾਰੇ,
ਅਕਾਲ ਪੁਰਖ ਜੀ ਨੇ ਸਾਡੀ ਰੱਖਿਆ ਕੀਤੀ ਹੈ, ਅਕਾਲ ਪੁਰਖ ਜੀ ਸਾਡੇ ਰਖਵਾਲੇ ਹੋਏ ਹਨ।
ਜਮਦਰ ਮਾਰੇ,
ਉਹਦੇ ਵੱਲੋਂ ਮਾਰੀ ਹੋਈ ਕਟਾਰ ਨਾਲ ਕੋਈ ਬਹੁਤਾ ਵੱਡਾ ਜ਼ਖਮ ਨਹੀਂ ਹੋਇਆ। ਕੋਈ ਗੱਲ ਨਹੀਂ, ਏਡਾ ਵੱਡਾ ਜ਼ਖਮ ਨਹੀਂ ਹੈ, ਇਹ ਥੋੜਾ ਹੀ ਜ਼ਖਮ ਹੈ।
ਦੂਜੀ ਜਮਦਰ ਹਮੋ ਪਰਹਾਰੇ, ਜਾਨ ਨਦੀਨ ਲੀਨ ਅਰੀ ਮਾਰੇ,
ਜਦ ਉਹਨੇ ਸਾਡੇ ਤੇ ਵਾਰ ਕੀਤਾ ਤੇ ਦੂਜੀ ਕਟਾਰ ਸਾਡੇ ਕੋਲ ਸੀ, ਉਹ ਕਟਾਰ ਅਸੀਂ ਉਹਦੇ ਗੁਲ ਖਾਂ ਦੇ ਮਾਰ ਕੇ ਪੇਟ ਵਿਚ ਉਹਦੀਆਂ ਅੰਤਾਂ ਕੱਢ ਦਿੱਤੀਆਂ ਔਰ ਉਹਨੂੰ ਜਿਉਂਦਾ ਨਹੀਂ ਜਾਣ ਦਿੱਤਾ, ਨਾਲ ਹੀ ਮਾਰ ਕੇ ਢੇਰ ਕਰ ਦਿੱਤਾ।
ਸੁਣ ਸਿੰਘਨ ਸਚਿਨ ਜਲ ਲਿਆਏ,
ਮਹਾਰਾਜ ਜੀ ਕੋਲ ਸੁਣ ਕੇ ਇਨੇ ਨੂੰ ਸਿੰਘ ਗਏ ਭੱਜ ਕੇ, ਜਲ ਲੈ ਕੇ ਆਏ, ਪਾਣੀ ਲੈ ਕੇ ਆਏ,
ਉਪਖਾਰਨ ਸ਼੍ਰੋਣ ਤੇ ਜਾਏ।
ਔਰ ਮਹਾਰਾਜ ਜੀ ਦਾ ਜਿਹੜਾ ਸ਼੍ਰੋਣ ਸੀ, ਖੂਨ ਸੀ, ਪਹਿਲਾਂ ਉਹ ਜ਼ਖਮ ਤੋਂ ਧੋਇਆ ਪਾਣੀ ਦੇ ਨਾਲ।
ਸੂਚੀ ਲਈ ਲੋ ਬਰਜੋਆ,
ਫਿਰ ਸੂਚੀ ਲਈ ਜਿਹੜਾ ਚੰਗਾ ਵਧੀਆ ਲੋਹਾ ਤਾ ਕੇ ਪਹਿਲਾਂ ਗਰਮ ਕੀਤਾ, ਉਹ ਲੋਹੇ ਦੀ ਸੂਈ ਨੂੰ, ਉਹ ਸੂਈ ਲਿਆਂਦੀ ਹੈ।
ਰੇਸ਼ਮ ਧਾਗਾ ਬੰਦ ਪਰੋਵਾ,
ਉਹਦੇ ਵਿਚ ਰੇਸ਼ਮ ਦਾ ਧਾਗਾ ਪਾਇਆ ਤੇ ਰੇਸ਼ਮ ਦਾ ਧਾਗਾ ਪਾ ਕੇ ਉਹਨੂੰ ਪਰੋਇਆ ਤੇ ਮਹਾਰਾਜ ਜੀ ਦੇ ਜਿਹੜੇ ਤੋਪੇ ਨੇ ਜ਼ਖਮ ਦੇ ਉੱਤੇ, ਉਹ ਟਾਂਕੇ ਲਾਣੇ ਸ਼ੁਰੂ ਕੀਤੇ ਹਨ।
ਹੌਲੇ ਸਨੇ ਸੀਵਨ ਕਰ ਸਾਰਾ,
ਹੌਲੇ ਹੌਲੇ ਕਰਕੇ ਇਕ ਜਰਾਹ ਸੀਗਾ ਜਿਹੜਾ ਵੈਦਿਕ ਦਾ ਇਹ ਕੰਮ ਜਾਣਦਾ ਸੀ, ਉਹਨੇ ਮਹਾਰਾਜ ਜੀ ਦਾ ਜ਼ਖਮ ਸਹਿਜੇ ਸਹਿਜੇ ਸੂਈ ਦੇ ਨਾਲ ਸੀਵਿਆ, ਸਾਰਾ ਜ਼ਖਮ ਮਹਾਰਾਜ ਜੀ ਦਾ ਸੀਵ ਕੇ ਤੋਪੇ ਲਾਏ ਹਨ।
ਪੱਟੀ ਬੰਨ੍ਹ ਕੇ ਡਿੱਡ ਭਾਰਾ,
ਉੱਤੇ ਪੱਟੀ ਬੰਨ ਕੇ ਚੰਗੀ ਤਰ੍ਹਾਂ ਮਲਮ ਪੱਟੀ ਲਾ ਕੇ, ਬੂਟੀਆਂ ਲਾ ਕੇ ਵੀ ਜ਼ਖਮ ਛੇਤੀ ਰਾਜੀ ਹੋ ਜਾਏ, ਏਦਾਂ ਦੀਆਂ ਬੂਟੀਆਂ ਲਾ ਕੇ ਉੱਤੇ ਮਲਮ ਲਾ ਕੇ ਫਿਰ ਪੱਟੀ ਬੱਧੀ ਹੈ।
ਸ਼ੀਰੀਤ ਪਲੰਗ ਪਰੇ ਆਏ,
ਤਾਂ ਮਹਾਰਾਜ ਜੀ ਦਾ ਪਲੰਗੇ ਦਾ ਵਿਛੋਣਾ ਬਦਲਿਆ ਔਰ ਅੱਛੀ ਰੀਤ ਦੇ ਨਾਲ ਸਤਿਗੁਰਾਂ ਦੀ ਪੱਟੀ ਕਰਕੇ ਗੁਰਦੇਵ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਲੰਗੇ ਤੇ ਬੈਠੇ ਹਨ।
ਜੀ ਅਨੁਸਾਰ ਆਹਰਨ ਖਾਏ,
ਰਾਤ ਦਾ ਸਮਾਂ ਸੀ, ਸੇਵਾਦਾਰ ਪ੍ਰਸ਼ਾਦਾ ਲੈ ਆਏ, ਲੰਗਰ ਪ੍ਰਸ਼ਾਦ ਆ ਗਿਆ। ਅੱਛੀ ਰੀਤ ਭਲੀ ਰੀਤ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੋਜਨ ਛਕਿਆ, ਪ੍ਰਸ਼ਾਦਾ ਗ੍ਰਹਿਣ ਕੀਤਾ ਹੈ।
ਸੁਭਤ ਰਾਤ ਬੀਤੀ ਹੋਏ ਪ੍ਰਾਤੇ, ਲਿਖੀ ਖਾਲਸੇ ਮਿਲ ਕਰ ਪਾਤੇ।
ਰਾਤ ਮਹਾਰਾਜ ਜੀ ਨੇ ਸੁਖ ਦੇ ਨਾਲ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋ ਕੇ ਬਤੀਤ ਕੀਤੀ ਹੈ। ਇਹਨੇ ਨੂੰ ਖਾਲਸੇ ਨੇ ਇਕ ਚਿੱਠੀ ਲਿਖੀ, ਦਿਨ ਚੜਿਆ ਤਾਂ ਅਗਲਾ ਦਿਨ ਹੋਇਆ ਤੋ ਸਿੰਘਾਂ ਨੇ ਇਕ ਚਿੱਠੀ ਲਿਖੀ ਹੈ,
ਸ਼ਾਹ ਬਹਾਦਰ ਸਿੰਘ ਸੁਧ ਪਠੇ।
ਚਿੱਠੀ ਵਿਚ ਬਹਾਦਰ ਸ਼ਾਹ ਕੋਲ ਖਬਰ ਭੇਜੀ ਹੈ। ਬਹਾਦਰ ਸ਼ਾਹ ਨੂੰ ਇਹ ਸੁਨੇਹਾ ਭੇਜਿਆ ਕਿ ਏਦਾਂ ਕਲਗੀਧਰ ਪਾਤਸ਼ਾਹ ਤੇ ਗੁਲ ਖਾਂ ਨੇ ਹਮਲਾ ਕੀਤਾ ਹੈ।
ਉਤੋਂ ਨਿਕਟ ਉਤ ਖੋਲਤ ਪਠੇ।
ਜਿਹੜੇ ਸੀ ਬਹਾਦਰ ਸ਼ਾਹ ਕੋਈ ਜ਼ਿਆਦਾ ਦੂਰ ਨਹੀਂ ਸੀ, ਹੈਦਰਾਬਾਦ ਸੀ। ਉਹਦੇ ਕੋਲੋਂ ਜਦੋਂ ਚਿੱਠੀ ਪਹੁੰਚੀ, ਉਹ ਚਿੱਠੀ ਖੋਲ ਕੇ ਬਹਾਦਰ ਸ਼ਾਹ ਨੇ ਪੜ੍ਹੀ ਹੈ।
ਕੀ ਕਿਆ ਪਹਿਓ ਰਿਓ ਬਿਸਮਾਏ।
ਬਹਾਦਰ ਸ਼ਾਹ ਨੇ ਜਦੋਂ ਚਿੱਠੀ ਪੜ੍ਹੀ, ਪੜ੍ਹ ਕੇ ਹੈਰਾਨ ਹੋਇਆ ਵੀ ਇਹ ਕੀ ਹੋ ਗਿਆ, ਏਡਾ ਵੱਡਾ ਹੱਲਾ, ਦੀਨ ਦੁਨੀਆਂ ਦੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਤੇ ਹਮਲਾ ਹੋ ਗਿਆ। ਕਹਿੰਦੇ ਇਸ ਤਰ੍ਹਾਂ ਉਹ ਚਿੱਠੀ ਪੜ੍ਹ ਕੇ ਬੜਾ ਹੈਰਾਨ ਹੋਇਆ ਬਹਾਦਰ ਸ਼ਾਹ, ਕਹਿੰਦਾ ਆਹ ਕੀ ਹੋ ਗਿਆ।
ਤੁਰਤ ਜਰਾਹਨ ਕੋ ਬੁਲਵਾਏ।
ਬਹਾਦਰ ਸ਼ਾਹ ਨੇ ਜਿਹੜੇ ਵਧੀਆ ਵਧੀਆ ਜਰਾਹ ਸਨ, ਉਹਦੇ ਉਸ ਸਮੇਂ ਅੰਗਰੇਜ਼ ਜਰਾਹ ਸਨ ਜਿਨ੍ਹਾਂ ਨੇ ਕਲਗੀਧਰ ਦਾ ਇਲਾਜ ਕੀਤਾ, ਜਿਹੜੇ ਚੰਗੇ ਜਰਾਹ ਸਨ, ਜਿਹੜੇ ਜ਼ਖਮਾਂ ਦੇ ਖਾਸ ਕਰਕੇ ਵੈਦ ਸਨ, ਖਾਸ ਕਰਕੇ ਜ਼ਖਮਾਂ ਨੂੰ ਸੀਵਣਾ, ਮਲਮ ਪੱਟੀ ਕਰਨਾ ਜਿਨ੍ਹਾਂ ਦਾ ਕੰਮ ਸੀ, ਉਹ ਜਰਾ ਬਹਾਦਰ ਸ਼ਾਹ ਨੇ ਬੁਲਾਏ ਹਨ।
ਕਰਤਾ ਗੀਦ ਦੇ ਹੈ ਬਲੀ।
ਤਾਗੀਦ ਕੀਤੀ ਤੇ ਬੜੇ ਬਲੀ ਘੋੜੇ ਦਿੱਤੇ ਵੀ ਜਿਹੜੇ ਛੇਤੀ ਨਾਲ ਇਥੋਂ ਚੱਲ ਕੇ ਹਜੂਰ ਸਾਹਿਬ, ਸ੍ਰੀ ਹਜੂਰ ਸਾਹਿਬ ਨੰਦੇੜ ਪਹੁੰਚ ਜਾਣ।
ਰਾਜ਼ੀ ਕਰੋ ਜ਼ਖਮ ਬਿਦ ਭਲੇ।
ਉਹਨਾਂ ਨੂੰ ਇਹ ਕਹਿ ਕੇ ਭੇਜਿਆ ਕਿ ਸਤਿਗੁਰਾਂ ਦੀ ਮਲਮ ਪੱਟੀ ਪੂਰਨ ਤੌਰ ਤੇ ਸਹੀ ਢੰਗ ਨਾਲ ਕਰਨੀ ਹੈ, ਤਾਂ ਜੋ ਕਲਗੀਧਰ ਪਾਤਸ਼ਾਹ ਜੀ ਦਾ ਜ਼ਖਮ ਜਲਦੀ ਰਾਜੀ ਹੋ ਜਾਵੇ।
ਸੁਰੰਗ ਧਵਾਏ ਸੋ ਚਲੇ ਆਏ, ਦਰਸ਼ਨ ਕਰਕੇ ਸੀਤ ਨਿਵਾਏ।
ਆਪਣੇ ਘੋੜੇ ਦੌੜਾ ਕੇ ਬੜੀ ਤੇਜ਼ੀ ਨਾਲ, ਬੜੀ ਕਾਹਲੀ ਨਾਲ ਉਹ ਜਿਹੜੇ ਜਰਾਹ ਸਨ ਹੈਦਰਾਬਾਦ ਤੋਂ ਚੱਲੇ ਤੇ ਚੱਲ ਕੇ ਸ੍ਰੀ ਹਜੂਰ ਸਾਹਿਬ ਮਹਾਰਾਜ ਗੁਰੂ ਕਲਗੀਧਰ ਜੀ ਕੋਲ ਆਏ। ਆਣ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਗੁਰਦੇਵ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ।
ਖੋਲ ਜ਼ਖਮ ਕੋ ਸਭ ਬਿਦੇਰਾ।
ਉਹਨਾਂ ਨੇ ਮਹਾਰਾਜ ਜੀ ਦਾ ਜ਼ਖਮ ਚੈੱਕ ਕੀਤਾ। ਪੱਟੀ ਪਹਿਲਾਂ ਸਿੰਘਾਂ ਨੇ ਕਰ ਹੀ ਦਿੱਤੀ ਸੀ, ਉਹ ਪਾਸੇ ਕਰਕੇ ਬੜੇ ਧਿਆਨ ਦੇ ਨਾਲ ਮਹਾਰਾਜ ਜੀ ਦੇ ਜ਼ਖਮ ਦਾ ਮੁਆਇਨਾ ਕੀਤਾ।
ਖੋਲ ਜ਼ਖਮ ਤੋਂ ਸ਼ੁਭ ਬਿਦੇਰਾ।
ਸਭ ਪ੍ਰਕਾਰ ਦੇ ਨਾਲ ਜ਼ਖਮ ਖੋਲ ਕੇ ਵੇਖਿਆ।
ਜਦ ਉਪਚਾਰ ਕਰੇ ਤਿਸ ਮੇਰਾ।
ਉਹਦਾ ਉਪਚਾਰ ਕੀਤਾ ਜਿਹੜਾ ਉਪਚਾਰ ਕਰ ਸਕਦੇ ਸੀ। ਨਵੇਂ ਸਿਰਿਓਂ ਕਹਿੰਦੇ ਉਹਦੇ ਟਾਂਕੇ ਲਾਏ ਨੇ, ਆਪਣੇ ਤਰੀਕੇ ਦੇ ਨਾਲ ਇਨ੍ਹਾਂ ਨੇ ਸਾਰਾ ਇਲਾਜ ਕੀਤਾ ਉਸ ਜ਼ਖਮ ਦਾ।
ਪਿੱਛੇ ਸ਼ਾਹ ਲਿਖਿਓ ਪਰਵਾਨਾ।
ਉਧਰ ਬਾਦਸ਼ਾਹ ਬਹਾਦਰ ਸ਼ਾਹ ਨੇ ਪਿੱਛੋਂ ਪਰਵਾਨਾ ਲਿਖ ਕੇ ਭੇਜਿਆ।
ਤਿੰਨ ਖਾਨਨ ਪਰ ਕੁਪਿਓ ਮਾਨਾ।
ਜਿਨ੍ਹਾਂ ਖਾਨਾਂ ਨੇ ਮਹਾਰਾਜ ਜੀ ਦੇ ਉੱਤੇ ਹਮਲਾ ਕੀਤਾ, ਗੁਲ ਖਾਂ, ਤੌਲਾ ਖਾਂ ਨੇ, ਉਹਦੇ ਜਿਹੜੇ ਰਿਸ਼ਤੇਦਾਰ ਸਰਬੰਧੀ ਨੇ ਉਨ੍ਹਾਂ ਪਠਾਣਾਂ ਦੇ, ਉਨ੍ਹਾਂ ਤੇ ਬਹਾਦਰ ਸ਼ਾਹ ਬੜਾ ਗੁੱਸੇ ਵਿਚ ਆਇਆ।
ਜੇ ਰਾਵਰ ਕੀ ਆਇਸ ਪਾਓ।
ਮਹਾਰਾਜ ਜੀ ਕੋਲ ਪਰਵਾਨਾ ਭੇਜਿਆ, ਲਿਖ ਕੇ ਆਖਿਆ, ਕਲਗੀਧਰ ਜੀ ਜੇ ਤੁਹਾਡੀ ਆਗਿਆ ਹੋਵੇ, ਜੇ ਤੁਹਾਡਾ ਹੁਕਮ ਹੋਵੇ,
ਸਭਿਆਂ ਕੇ ਹੱਥ ਕਟਾਓ।
ਜਿੰਨੇ ਪਠਾਣ ਨੇ ਇਹ ਗੁਲ ਖਾਂ ਦੇ ਨਾਲ ਦੇ, ਜਿੰਨੇ ਸਾਥੀ ਪਠਾਣ ਇਹਦੇ ਹੋਰ ਨੇ, ਮੈਂ ਉਨ੍ਹਾਂ ਸਾਰਿਆਂ ਦੇ ਹੱਥ ਕਟਵਾ ਦਿਆਂ, ਉਨ੍ਹਾਂ ਸਾਰਿਆਂ ਦੇ ਹੱਥ ਵਟਵਾ ਦਿਆਂ।
ਕੈਨੂ ਕਾਕੇ ਬੀਚ ਚੜਾਓ।
ਤਾਂ ਫਿਰ ਉਨ੍ਹਾਂ ਸਾਰਿਆਂ ਨੂੰ ਇਕ ਕਿਸ਼ਤੀ ਤੇ ਚਾੜ ਕੇ, ਸਾਰਿਆਂ ਨੂੰ ਇਕ ਕਿਸ਼ਤੀ ਵਿਚ ਬਿਠਾ ਕੇ,
ਜਲ ਗੰਭੀਰ ਮੈਂ ਸਭਨ ਡੁਬਾਓ।
ਡੂੰਘੇ ਪਾਣੀ ਵਿਚ ਜਾ ਕੇ ਉਨ੍ਹਾਂ ਸਾਰਿਆਂ ਨੂੰ ਡੁਬੋ ਕੇ ਮਾਰ ਕੇ ਖਤਮ ਕਰਦੇ ਆ, ਇਨ੍ਹਾਂ ਪਠਾਣਾ ਨੂੰ, ਇਨ੍ਹਾਂ ਦੀ ਜਾਤ ਹੀ ਖਤਮ ਕਰਕੇ ਰੱਖਦੇ ਆ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ।
ਸ੍ਰੀ ਗੁਰੂ ਠੀਕੇ ਆਇਓ ਪਟਵਾਇਓ।
ਇਦਾਂ ਇਹ ਪ੍ਰਵਾਨਾ ਲਿਖ ਕੇ ਬਹਾਦਰ ਸ਼ਾਹ ਨੇ ਮਹਾਰਾਜ ਜੀ ਕੋਲ ਭੇਜਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਵਾਨਾ ਪੜਵਾਇਆ ਤੇ ਸੁਣਿਆ ਹੈ।
ਕਿਰਪਾ ਕਰਤੀ ਹੁਕਮ ਅਲਾਇਓ।
ਮਹਾਰਾਜ ਜੀ ਨੇ ਕਿਰਪਾ ਹੀ ਕੀਤੀ, ਦਇਆ ਦੇ ਘਰ ਵਿਚ ਹੀ ਆ ਕੇ ਹੁਕਮ ਕੀਤਾ,
ਇਹ ਸਭ ਕਾਰਿਆ ਮੋਹ ਕਰਵਾਏ।
ਮਹਾਰਾਜ ਜੀ ਕਹਿਣ ਲੱਗੇ, ਬਹਾਦਰ ਸ਼ਾਹ, ਇਨ੍ਹਾਂ ਜੀਵਾਂ ਦੇ ਵਸ ਵਿਚ ਕੁਝ ਨਹੀਂ, ਸਭ ਕੁਝ ਕਰਤਾ ਪੁਰਖ ਪਰਮੇਸ਼ਰ ਦੇ ਹੁਕਮ ਚ ਵਰਤ ਰਿਹਾ।
ਦਿਲ ਪਰ ਦੋਸ਼ ਨਾ ਇਹਨੋ ਕਦਾਏ।
ਇਹਨਾਂ ਦਾ ਕੀ ਦੋਸ਼ ਹੈ, ਇਨ੍ਹਾਂ ਤੇ ਕੀ ਦੋਸ਼ ਰੋਪਣਾ, ਜਿਹਦਾ ਦੋਸ਼ ਸੀ ਉਹਨੂੰ ਅਸੀਂ ਨਾਲ ਹੀ ਮਾਰ ਮੁਕਾਇਆ। ਬਾਕੀ ਇਹਦੇ ਸਾਥੀਆਂ ਨੂੰ ਮਾਰ ਕੇ ਅਸੀਂ ਕੀ ਲੈਣਾ ਹੈ?
ਉੱਤਰ ਭੇਜਿਓ ਸਤਕਾਲਾ,
ਇਹਦਾ ਜਵਾਬ ਦੇ ਕੇ ਉੱਤਰ ਦੇ ਕੇ ਉਸੇ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਭੇਜਿਆ ਹੈ।
ਜੈ ਕੈ ਪਸੇ ਸੁਜਸ ਮਿਸਾਲਾ,
ਸਤਿਗੁਰਾਂ ਦਾ ਇਹ ਦਇਆ ਵਾਲਾ ਸੁਜਸ ਹਰ ਪਾਸੇ ਪਸਰਿਆ ਕਿ ਵੇਖੋ ਇਨ੍ਹਾਂ ਪਠਾਣਾ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਤੇ ਸਤਿਗੁਰਾਂ ਨੇ ਉਨ੍ਹਾਂ ਪਠਾਣਾ ਨੂੰ ਕੋਈ ਸਜ਼ਾ ਨਹੀਂ ਦਿੱਤੀ, ਸਗੋਂ ਬਖਸ਼ ਦਿੱਤਾ। ਇਸ ਕਰਕੇ ਸਤਿਗੁਰਾਂ ਦਾ ਬੜਾ ਭਾਰੀ ਸੁਜਸ ਹੋਇਆ। ਕਲਗੀਧਰ ਪਾਤਸ਼ਾਹ ਜੀ ਦੀ ਇਸ ਦੇ ਵਿਚ ਬੜੀ ਵੱਡੀ ਭਾਰੀ ਸਿਫਤ ਹੋਈ।
ਸਤਿਗੁਰ ਖੋਟਨ ਪਰੇ ਉਪਕਾਰੇ,
ਦੇਖੋ ਜੀ ਸਤਿਗੁਰੂ ਕਿੱਡੇ ਦਿਆਲੂ ਨੇ, ਖੋਟਿਆਂ ਤੇ ਵੀ ਪਰ ਉਪਕਾਰ ਕੀਤਾ। ਇਨ੍ਹਾਂ ਨੇ ਖੋਟ ਕਮਾਈ, ਖੋਟੇ ਨੇ ਤੇ ਸਤਿਗੁਰੂ ਜੀ ਨੇ ਇਨ੍ਹਾਂ ਖੋਟਿਆਂ ਤੇ ਵੀ ਮਹਾਨ ਪਰ ਉਪਕਾਰ ਕੀਤਾ ਹੈ।
ਮਹਾਂ ਕਿਰਪਾਲ ਤੇਰ ਧਰ ਭਾਰੇ,
ਔਰ ਵੇਖੋ ਕਿੱਡੇ ਵੱਡੇ ਦਿਆਲੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ।
ਉੱਥੇ ਜਰਾ ਸਮਤ ਪਾਤਸ਼ਾਹ,
ਉਹ ਜਿਹੜੇ ਜਰਾ ਆਏ ਸਨ, ਡਾਕਟਰ ਆਏ ਸਨ ਜਿਨ੍ਹਾਂ ਨੇ ਬਹਾਦਰ ਸ਼ਾਹ ਨੂੰ ਭੇਜਿਆ ਸੀ, ਉਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਲਾਜ ਵਾਸਤੇ ਆਪਣਾ ਪੂਰਾ ਜ਼ੋਰ ਲਾਇਆ। ਮਹਾਰਾਜ ਜੀ ਦੇ ਜ਼ਖਮ ਵਾਸਤੇ
ਸਾਰੇ ਉਪਚਾਰ ਥੇਰੇ ਪ੍ਰਭ ਪਾਏ,
ਸਤਿਗੁਰਾਂ ਦਾ ਉਪਚਾਰ ਕਰਕੇ, ਜ਼ਖਮ ਦਾ ਇਲਾਜ ਕਰਕੇ, ਆਪਣੇ ਤਰੀਕੇ ਨਾਲ ਸਾਰੀ ਮਲਮ ਪੱਟੀ ਕਰਕੇ ਇਹ ਜਰਾ ਮਹਾਰਾਜ ਜੀ ਦੇ ਕੋਲ ਹੀ ਟਿਕ ਗਏ।
ਐਸੋ ਮਲਮ ਕਰਿਓ ਲਗਾਇਓ, ਤੋਰਨ ਜ਼ਖਮ ਮੇਲ ਹੈ ਆਇਓ।
ਇਹੋ ਜੀ ਮਲਮ ਪੱਟੀ ਕੀਤੀ ਇਨ੍ਹਾਂ ਨੇ। ਇਹ ਜਰਾ ਇੰਨੇ ਸਿਆਣੇ ਸੀ, ਅੰਗਰੇਜ਼ ਸਨ, ਇਹ ਬਹਾਦਰ ਸ਼ਾਹ ਦੇ ਕੋਲ ਰਹਿੰਦੇ, ਨੌਕਰੀ ਕਰਦੇ ਸੀ। ਏਡੇ ਸੋਹਣੇ ਢੰਗ ਨਾਲ ਮਹਾਰਾਜ ਜੀ ਦੀ ਇਨ੍ਹਾਂ ਨੇ ਪੱਟੀ ਕੀਤੀ। ਕਹਿੰਦੇ ਵੀ ਕੁਝ ਦਿਨਾਂ ਵਿਚ ਹੀ ਉਹ ਜ਼ਖਮ ਜਿਹੜਾ ਸੀ ਮਹਾਰਾਜ ਜੀ ਦਾ ਮਿਲ ਗਿਆ, ਉਹ ਜ਼ਖਮ ਸਾਰਾ ਆਪੋ ਵਿਚ ਮਿਲ ਗਿਆ।
15 ਦਿਵਸ ਮੈਂ ਕਰ ਨਿਕਾ,
15 ਦਿਨਾਂ ਦੇ ਵਿਚ ਹੀ ਉਤੋਂ ਸਾਰਾ ਜ਼ਖਮ ਭਰ ਗਿਆ। ਅੰਦਰੋਂ ਤਾਂ ਕੱਚਾ ਰਿਹਾ ਪਰ ਬਾਹਰੋਂ ਬਿਲਕੁਲ ਜ਼ਖਮ ਰਾਜੀ ਹੋ ਗਿਆ।
ਭਜਨ ਕਰਵਾਇਓ ਗੁਰੂ ਜੀ ਕਾ,
ਕੁਝ ਦਿਨ ਸਤਿਗੁਰਾਂ ਇਸ਼ਨਾਨ ਨਹੀਂ ਸੀ ਕੀਤਾ ਕਿਉਂਕਿ ਜ਼ਖਮ ਕਰਕੇ, ਤੇ ਫਿਰ ਜਿਸ ਦਿਨ ਜ਼ਖਮ ਪੂਰਾ ਭਰ ਗਿਆ, ਰਾਜੀ ਹੋ ਗਿਆ, ਤੋ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਕੋਸ਼ਿਸ਼ ਨਹੀਂ ਪੈਰ ਕਰ ਬੈਸੇ,
ਨਵੀਂ ਪੁਸ਼ਾਕ, ਨਵੇਂ ਵਸਤਰ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਨੇ ਔਰ ਆਪਣੇ ਤਖਤ ਤੇ ਬੈਠੇ ਹਨ।
ਦਇਓ ਦਰਸ ਭਰਪੂਰ ਵਿਜੈਸੇ,
ਕਈ ਦਿਨਾਂ ਬਾਅਦ ਅੱਜ ਦਰਸ਼ਨ ਦਿੱਤੇ ਨੇ ਬਾਹਰ। ਇਹ ਤਾਂ ਕਈ ਦਿਨ ਸਤਿਗੁਰੂ ਜੀ ਨੇ ਆਰਾਮ ਹੀ ਕੀਤਾ, ਅੱਜ ਕਈ ਦਿਨਾਂ ਬਾਅਦ ਮਹਾਰਾਜ ਜੀ ਆਏ ਨੇ ਬਾਹਰ ਸੰਗਤ ਵਿਚ, ਦੀਵਾਨ ਵਿਚ ਬੈਠੇ ਨੇ ਔਰ ਸਾਰੀ ਸੰਗਤ ਨੂੰ, ਸਿੰਘਾਂ ਨੂੰ ਖੁੱਲੇ ਦਰਸ਼ਨ ਦਿੱਤੇ ਹਨ।
ਅਖਿਲ ਖਾਲਸਾ ਚੱਲ ਕਰ ਆਇਓ, ਸੀਸ ਨਿਵਾਏ ਆਨੰਦ ਕੋ ਪਾਇਓ।
ਸਾਰਾ ਖਾਲਸਾ ਮਹਾਰਾਜ ਜੀ ਦੇ ਕੋਲ ਆ ਪਹੁੰਚਿਆ, ਸਤਿਗੁਰਾਂ ਦੇ ਚਰਨਾਂ ਤੇ ਬੜੇ ਅਦਬ ਨਾਲ ਸਭ ਨੇ ਸੀਸ ਝੁਕਾਏ। ਬੜੇ ਪਿਆਰ ਤੇ ਅਦਬ ਸਤਿਕਾਰ ਨਾਲ ਗੁਰੂ ਚਰਨਾਂ ਵਿਚ ਸਭ ਨੇ ਵੰਦਨਾ ਕੀਤੀ।
ਅਖਿਲ ਲੋਕ ਸੁਣ ਸੁਣ ਸੁਧ ਨੀਕੇ,
ਸਾਰਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਿਨ੍ਹਾਂ ਜਿਨ੍ਹਾਂ ਨੇ ਸੁਧ ਸੁਣੀ ਨੇੜੇ ਤੇੜੇ ਇਲਾਕੇ ਚ, ਜਿਨ੍ਹਾਂ ਜਿਨ੍ਹਾਂ ਕੋਲ ਖ਼ਬਰ ਪਹੁੰਚੀ ਕਿ ਸਤਿਗੁਰਾਂ ਤੇ ਹਮਲਾ ਕੀਤਾ ਗੁਲ ਖਾਂ ਨੇ, ਗੁਰਦੇਵ ਦੇ ਤਨ ਤੇ ਜ਼ਖਮ ਆਇਆ, ਸੁਣ ਸੁਣ ਕੇ ਅਨੇਕਾਂ ਸਿੱਖ ਸਤਿਗੁਰਾਂ ਦਾ ਪਤਾ ਕਰਨ ਲਈ ਮਹਾਰਾਜ ਜੀ ਕੋਲ ਪਹੁੰਚੇ ਹਨ।
ਪਹੁੰਚੇ ਨਿਕਟ ਪੁੰਜ ਪ੍ਰਭ ਜੀ ਕੇ,
ਅਨੇਕਾਂ ਸਿੱਖਾਂ ਦਾ ਸਮੁਦਾਇ ਚੱਲ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਹੈ।
ਪੰਚਾਮ੍ਰਿਤ ਕਹਿ ਕਰਵਾਇਓ,
ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕੀਤੀਆਂ ਗਈਆਂ।
ਸ਼ਿਵ ਦੀਰਘ ਸਭ ਮੈਂ ਚਾਹਿਓ,
ਸਭ ਵਿਚ ਖੁਸ਼ੀ ਮਨਾਈ ਗਈ ਕਿਉਂਕਿ ਅੱਜ 15 ਦਿਨ ਬਾਅਦ ਤਕਰੀਬਨ ਸਤਿਗੁਰੂ ਜੀ ਬਾਹਰ ਆਏ ਨੇ, ਤਖਤ ਤੇ ਬੈਠੇ ਨੇ, ਦਰਸ਼ਨ ਦਿੱਤੇ ਨੇ ਸੰਗਤ ਨੂੰ। ਇਸ ਕਰਕੇ ਖਾਲਸਾ ਜੀ ਬੜੀ ਖੁਸ਼ੀ ਮਨਾਈ ਸਾਰੇ ਖਾਲਸੇ ਨੇ ਕਿ ਸਤਿਗੁਰੂ ਜੀ ਦੇ ਸਰੀਰ ਨੂੰ ਆਰਾਮ ਆ ਗਿਆ, ਜ਼ਖਮ ਮਹਾਰਾਜ ਜੀ ਦਾ ਠੀਕ ਹੋ ਚੁੱਕਾ ਹੈ। ਏਦਾਂ ਸਭ ਨੇ ਖੁਸ਼ੀ ਮਨਾਈ, ਬੜਾ ਉਤਸ਼ਵ ਕੀਤਾ, ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਵੰਡੀਆਂ ਗਈਆਂ।
ਦਰਬ ਬਿੰਦ ਸਿਰ ਪਾਓ ਬਿਸਾਲੇ,
ਮਹਾਰਾਜ ਜੀ ਨੇ ਬਹੁਤ ਸਾਰਾ ਦਰਬ ਵੰਡਿਆ, ਬਹੁਤ ਸਾਰੇ ਸਿਰੇ ਪਾਓ ਹੁਕਮ ਕਰਕੇ ਮੰਗਵਾਏ
ਹੁਕਮ ਕਰਿਓ ਲਿਆਏ ਤਤਕਾਲੇ
ਸੇਵਾਦਾਰ ਹੁਕਮ ਮਹਾਰਾਜ ਜੀ ਦਾ ਸੁਣ ਕੇ ਸਿਰੇ ਪਾਓ ਲੈ ਕੇ ਆਏ ਖਜ਼ਾਨੇ ਚੋ ਮਾਇਆ ਲੈ ਕੇ ਆਏ
ਖੇਤ ਮੈਂ ਜਿਰਾ ਨਚਾਏ
ਡਾਕਟਰ ਆਏ ਸਨ ਮਹਾਰਾਜ ਜੀ ਦਾ ਇਲਾਜ ਕਰਨ ਲਈ ਉਨ੍ਹਾਂ ਡਾਕਟਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰੇ ਪਾਓ ਦਿੱਤੇ ਗੁਰੂ ਘਰ ਵੱਲੋਂ ਔਰ ਮਹਾਰਾਜ ਜੀ ਨੇ ਖੁੱਲੀ ਮਾਇਆ ਦੇ ਗੱਫੇ ਉਨ੍ਹਾਂ ਨੂੰ ਦੇ ਕੇ ਨਿਵਾਜਿਆ
ਕਰਮੋ ਤੇ ਹਰ ਖਾਏ
ਉਨ੍ਹਾਂ ਨੇ ਮਹਾਰਾਜ ਜੀ ਕੋਲੋਂ ਮਾਇਆ ਦੇ ਗੱਫੇ ਸਿਰੇ ਪਾਓ ਲੈ ਕੇ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ
ਸੁਜਾਸੀ ਉਚਾਰਨ ਕਰਤ ਵਿਚਾਲੇ
ਗੁਰਾਂ ਦਾ ਭਾਰੀ ਸੁਜਸ ਕਰਦੇ ਨੇ ਉਹ ਜਰਾ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ ਕਲਗੀਧਰ ਪਾਤਸ਼ਾਹ ਦੀਆਂ ਸਿਫਤਾਂ ਗਾਉਂਦੇ ਨੇ
ਠੀਕ ਚਾਲੇ
ਔਰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਬਹਾਦਰ ਸ਼ਾਹ ਵੱਲ ਚੱਲ ਪਏ ਕਿ ਜਾ ਕੇ ਸਤਿਗੁਰਾਂ ਦੀ ਖਬਰ ਬਹਾਦਰ ਸ਼ਾਹ ਨੂੰ ਦੇਣ
ਮਿਲੇ ਜਾਏ ਤੁਦ ਖਿਲ ਸੁਣਾਏ
ਜਾ ਕੇ ਬਹਾਦਰ ਸ਼ਾਹ ਨੂੰ ਮਿਲੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਰੀ ਸੁਧ ਖਬਰ ਕਿ ਗੁਰਦੇਵ ਜੀ ਰਾਜੀ ਖੁਸ਼ੀ ਨੇ ਹੁਣ ਉਨ੍ਹਾਂ ਦਾ ਜ਼ਖਮ ਠੀਕ ਹੈ ਬਾਹਰੋਂ ਅੰਦਰੋਂ ਜ਼ਖਮ ਕੱਚਾ ਪਰ ਬਾਹਰੋਂ ਪੂਰਾ ਜ਼ਖਮ ਭਰ ਚੁੱਕਾ ਹੈ ਇਹ ਦੱਸਣ ਵਾਸਤੇ ਬਹਾਦਰ ਸ਼ਾਹ ਕੋਲ ਪਹੁੰਚੇ ਨੇ
ਧੰਨ ਗਨ ਦੀਨ ਸੇ ਹਮ ਰਖਾਏ
ਔਰ ਨਾਲ ਇਹ ਵੀ ਦੱਸਿਆ ਬਹਾਦਰ ਸ਼ਾਹ ਨੂੰ ਕਿ ਬਾਦਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਤਾਂ ਬੜੇ ਵੱਡੇ ਮਹਾਨ ਦਾਨੀ ਨੇ ਉਨ੍ਹਾਂ ਨੇ ਸਾਨੂੰ ਇੰਨੀ ਕੁ ਮਾਇਆ ਬਖਸ਼ ਦਿੱਤੀ ਹੈ ਕਿ ਸਾਡੀ ਸਾਰੀ ਜ਼ਿੰਦਗੀ ਉਸ ਮਾਇਆ ਦੇ ਨਾਲ ਵਧੀਆ ਗੁਜ਼ਰ ਸਕਦੀ ਹੈ
ਹੁਣ ਗਮਨੇ ਦਿੱਲੀ ਤੋਂ ਜਿਹੜਾ
ਉਹ ਜਿਹੜੇ ਜਰਾਹ ਸਨ ਫਿਰ ਉਥੋਂ ਵਾਪਸ ਦਿੱਲੀ ਨੂੰ ਚਲੇ ਗਏ
ਕਹਿਓ ਸੁਜਸ ਗੁਰੂ ਪੁਰ ਮਾਓ
ਔਰ ਦਿੱਲੀ ਜਾ ਕੇ ਵੀ ਉਨ੍ਹਾਂ ਨੇ ਸਤਿਗੁਰਾਂ ਦਾ ਸੁਜਸ ਕੀਤਾ ਇੰਨੇ ਪ੍ਰਭਾਵਿਤ ਹੋਏ ਉਹ ਜਰਾਹ ਸਤਿਗੁਰਾਂ ਦੇ ਸਰੂਪ ਤੋਂ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਕਿ ਜਿੱਥੇ ਜਾਂਦੇ ਨੇ ਮਹਾਰਾਜ ਜੀ ਦਾ ਸੁਜਾਸੀ ਕਰਦੇ ਨੇ ਹਰ ਜਗ੍ਹਾ ਤੇ ਹਰ ਥਾਂ ਤੇ ਪਹੁੰਚ ਕੇ ਗੁਰੂ ਕਲਗੀਧਰ ਦਾ ਜ਼ਿਕਰ ਕਰਦੇ ਨੇ
ਇਹ ਸਤਿਗੁਰ ਹੈਗੇ ਸਵਧਾਨਾ
ਇਹ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਵਧਾਨ ਹੋ ਗਏ ਹਨ
ਜਿਨ ਖੋਲਸ ਮੋਚੜਿਓ ਜਾਨਾ
ਇਹ ਤਾਂ ਖਾਲਸਾ ਜੀ 16ਵਾਂ ਦਿਨ ਆ ਗਿਆ ਜ਼ਖਮ ਜਿਦਨ ਹੋਇਆ ਸੀ ਉਸ ਤੋਂ 15 ਦਿਨ ਬੀਤ ਗਏ 16ਵਾਂ ਦਿਨ ਚੜਿਆ ਹੈ
ਉੱਚੀ ਪ੍ਰਭਾਤ ਸਭਾ ਮੈਂ ਵੈਸੇ
ਪ੍ਰਭਾਤ ਵੇਲਾ ਹੋਇਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿਚ ਦੀਵਾਨ ਵਿਚ ਆ ਕੇ ਬੈਠੇ ਹਨ
ਸ਼ੋਭਤ ਹੈ ਕੁਬੇਰ ਵਰ ਜੈਸੇ
ਏਦਾਂ ਬੈਠੇ ਨੇ ਜਿਵੇਂ ਕੁਬੇਰ ਦੇਵਤਾ ਧਨਤ ਬੈਠਦਾ ਨਾ ਦੇਵਤਿਆਂ ਵਿਚ ਏਦਾਂ ਮਹਾਰਾਜ ਸੱਚੀ ਪਾਤਸ਼ਾਹ ਜੀ ਆਪਣੇ ਸਿੰਘਾਂ ਦੀ ਖਾਲਸੇ ਦੀ ਸਭਾ ਵਿਚ ਬੈਠੇ ਨੇ
ਨਵ ਟੰਕਣ ਕੇ ਧਨਕ ਮਿਸਾਲੇ
ਖਾਲਸਾ ਜੀ ਨੌ ਨੌ ਟੰਕੇ ਦੋ ਧਨਕ ਬੜੇ ਕੀਮਤੀ ਬੜੇ ਵਿਸ਼ਾਲ ਭਾਰੇ ਆਮ ਬੰਦਾ ਉਨ੍ਹਾਂ ਨੂੰ ਚੁੱਕ ਵੀ ਨਾ ਸਕੇ ਇੰਨਾ ਵਜਨ ਹੈ ਉਨ੍ਹਾਂ ਧਨਖਾਂ ਦਾ ਦੋ ਧਨਖ ਨੇ ਬੜੇ ਕਠੋਰ ਬੜੇ ਮਜ਼ਬੂਤ ਹਨ
ਆਨੇ ਕਾਰੀਗਰ ਇਸ ਕਾਲੇ
ਇੱਕ ਕਾਰੀਗਰ ਨੇ ਉਹ ਬਣਾਏ ਨੇ ਬੜੇ ਵਧੀਆ ਧਨਖ ਨੌ ਟੰਕੇ ਧਨਖ ਜਿਹੜੇ ਕੇਵਲ ਕਲਗੀਧਾਰੀ ਚਲਾ ਸਕਦੇ ਸੀ ਉਹ ਦੋ ਧਨਖ ਲਿਆ ਕੇ ਉਸ ਕਾਰੀਗਰ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਭੇਟ ਕੀਤੇ ਨੇ
ਕੀਰਤ ਗੁਰੂ ਹਰਖ ਕੋ ਪਾਇਓ
ਹਰਖ ਬੜੇ ਸੁੰਦਰ ਬਣੇ ਹੋਏ ਸਨ ਬੜੇ ਕਮਾਲ ਦੇ ਬਣੇ ਹੋਏ ਸਨ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ
ਵੀਰ ਗਦਰਬ ਇਨਾਮ ਦਿਵਾਯੋ
ਕਾਰੀਗਰਾਂ ਨੂੰ ਮਹਾਰਾਜ ਜੀ ਨੇ ਖੁੱਲੀ ਮਾਇਆ ਇਨਾਮ ਵਜੋਂ ਦਿੱਤੀ ਕਿਉਂਕਿ ਬੜੇ ਵਧੀਆ ਕਮਾਣ ਬਣਾ ਕੇ ਲਿਆਏ ਸਨ ਬੜੇ ਸੋਹਣੇ ਧਨਖ ਲਿਆਏ ਸਨ ਬਣਾ ਕੇ ਗੁਰਦੇਵ ਜੀ ਨੇ ਉਨ੍ਹਾਂ ਨੂੰ ਇਨਾਮ ਬਖਸ਼ਿਆ ਹੈ
ਸ਼ਸਤਰ ਨਿਤ ਨਿਕਟ ਰਕਾਵਤ
ਹੁਣ ਸਤਿਗੁਰੂ ਜੀ ਦੇ ਜਿੰਨੇ ਗਾਤਰੇ ਦੇ ਸ਼ਸਤਰ ਨੇ ਮਹਾਰਾਜ ਜੀ ਆਪਣੇ ਨੇੜੇ ਰਖਵਾਉਂਦੇ ਨੇ ਆਪਣਾ ਪਲੰਘਾ ਜਿੱਥੇ ਹੁੰਦਾ ਨਾਲ ਇੱਕ ਵੱਡਾ ਪਲੰਘਾ ਸ਼ਸਤਰਾਂ ਦਾ ਮਹਾਰਾਜ ਜੀ ਰੱਖਦੇ ਨੇ ਉਹਦੇ ਤੇ ਸਾਰੇ ਸਤਿਗੁਰਾਂ ਦੇ ਜਿਹੜੇ ਸ਼ਸਤਰ ਨੇ ਧਨਖ ਤੀਰਾਂ ਦਾ ਪੱਥਾ ਗਾਤਰੇ ਦੀ ਕਿਰਪਾਨ ਪੇਸ਼ ਕਬਜ ਜਿੰਨੇ ਵੀ ਮਹਾਰਾਜ ਜੀ ਦੇ ਸ਼ਸਤਰ ਨੇ ਉਹ ਸਾਰੇ ਸ਼ਸਤਰ ਮਹਾਰਾਜ ਜੀ ਆਪਣੇ ਨੇੜੇ ਰਖਵਾਉਂਦੇ ਨੇ
ਖੁਸ਼ਬ ਧੂਬ ਚੰਦਨ ਚਿਰ ਚਾਵਤ
ਔਰ ਉਹਨਾਂ ਸ਼ਸਤਰਾਂ ਦੀ ਬਕਾਇਦਾ ਪੂਜਾ ਕਰਦੇ ਨੇ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕਰਨੀ ਚੰਦਨ ਦਾ ਚਰਚਣ ਕਰਨਾ ਸੁਗੰਧੀਦਾਰ ਵਸਤੂਆਂ ਇੱਤਰ ਫੁਲੇਲ ਆਦਿਕ ਦਾ ਚਰਚਣ ਕਰਨਾ ਕਿਉਂਕਿ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਦੇ ਖਾਲਸੇ ਨੂੰ ਕਿਹਾ ਕਿ ਇਹ ਹਮਾਰੇ ਪੀਰ ਇਹ ਸ਼ਸਤਰ ਸਾਡੇ ਪੀਰ ਨੇ ਇਹਨਾਂ ਸ਼ਸਤਰਾਂ ਦਾ ਸਤਿਕਾਰ ਸਤਿਗੁਰੂ ਜੀ ਬਹੁਤ ਕਰਦੇ ਰਹੇ ਨੇ ਇਸੇ ਕਰਕੇ ਹੁਣ ਵੀ ਖਾਲਸਾ ਸ਼ਸਤਰਾਂ ਦਾ ਬੜਾ ਭਾਰੀ ਸਤਿਕਾਰ ਕਰਦਾ ਹੈ। ਸਤਿਗੁਰਾਂ ਦੇ ਪੰਜਾਂ ਤਖਤਾਂ ਦੇ ਉੱਤੇ ਮਹਾਰਾਜ ਜੀ ਦੇ ਸ਼ਸਤਰ ਸੁਭਾਏ ਮਾਨ ਹਨ ਔਰ ਉਹਨਾਂ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸ਼ਸਤਰਾਂ ਨੂੰ ਪੂਜਦੇ ਹਨ।
ਦੌਨ ਸਰਾਸਨ ਤਰੇ,
ਉਹ ਜਿਹੜੇ ਮਹਾਰਾਜ ਜੀ ਦੇ ਦੋ ਧਨਖ ਨੇ, ਉਹ ਦੋਵੇਂ ਧਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਉਹਨਾਂ ਸ਼ਸਤਰਾਂ ਵਿਚ ਹੀ ਰੱਖ ਦਿੱਤੇ। ਜਿੱਥੇ ਆਪਣੇ ਪਹਿਲੇ ਸ਼ਸਤਰ ਰੱਖਦੇ ਸੀ, ਜਿਹੜਾ ਉਹ ਦੋ ਧਨਖ ਕਾਰੀਗਰ ਬਣਾ ਕੇ ਲਿਆਇਆ, ਉਹ ਵੀ ਮਹਾਰਾਜ ਜੀ ਨੇ ਆਪਣੇ ਉਹਨਾਂ ਸ਼ਸਤਰਾਂ ਵਿਚ ਸਜਾ ਦਿੱਤੇ ਨੇ।
ਢਿੱਡ ਦਰਾਜ ਦੀਕਤ ਮਰ ਕਰੇ,
ਸ਼ਸਤਰ ਬੜੇ ਮਜ਼ਬੂਤ, ਜਿਹੜੇ ਕਮਾਨ ਸਨ, ਧਨਖ ਸਨ, ਬੜੇ ਮਜ਼ਬੂਤ, ਦਰਾਜ ਬੜੇ ਵੱਡੇ ਹਨ, ਉਹਨਾਂ ਦਾ ਆਕਾਰ ਵੀ ਬੜਾ ਵੱਡਾ ਹੈ।
ਕੱਤਕ ਮਾਸ ਅਮਾਵਸ ਨਿਤ ਮੈਂ,
ਕੱਤਕ ਦੀ ਮੱਸਿਆ ਦਾ ਦਿਨ ਆ ਗਿਆ,
ਦੀਪ ਮਾਲ ਘਰ ਘਰ ਜਿਸ ਕਿਸਮ,
ਉਸ ਦਿਨ ਦੀਵਾਲੀ ਮਨਾਈ ਜਾਂਦੀ ਹੈ, ਘਰ ਘਰ ਦੇ ਵਿਚ ਦੀਪ ਮਾਲਾ ਕੀਤੀ ਗਈ। ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਹੁਣ ਵੀ ਦੀਵਾਲੀ ਬੜੇ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ, ਤਖ਼ਤ ਇਸ਼ਨਾਨ ਕਰਵਾਇਆ ਜਾਂਦਾ, ਸਾਰੇ ਸ਼ਸਤਰ ਦੀਵਾਲੀ ਤੋਂ ਇਕ ਦਿਨ ਪਹਿਲਾਂ ਜੋ ਤਖ਼ਤ ਸਾਹਿਬ ਦੇ ਜਿੰਨੇ ਸ਼ਸਤਰ ਨੇ ਉਨ੍ਹਾਂ ਦੀ ਸੇਵਾ ਹੁੰਦੀ ਹੈ, ਸਾਰੇ ਸ਼ਸਤਰਾਂ ਨੂੰ ਸੋਧਾ ਲਾਇਆ ਜਾਂਦਾ ਹੈ, ਸਫਾਈ ਕੀਤੀ ਜਾਂਦੀ ਹੈ, ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਤੋ ਕੱਤਕ ਦੀ ਮੱਸਿਆ ਵਾਲੇ ਦਿਨ ਦੀਵਾਲੀ ਦਾ ਜੋੜ ਮੇਲਾ ਆ ਗਿਆ ਤੇ ਬੜਾ ਵੱਡਾ ਜੋੜ ਮੇਲਾ ਦੀਵਾਲੀ ਦਾ ਸ੍ਰੀ ਹਜੂਰ ਸਾਹਿਬ ਵਿਖੇ ਮਨਾਇਆ ਗਿਆ।
ਕ੍ਰਿਤ ਸੁਨੇਜ ਲਾਏ ਮਿਸਾਲਾ,
ਘਿਓ ਦੇ ਦੀਵੇ ਬਾਲ ਬਾਲ ਕੇ ਘਰਾਂ ਦੇ ਮੂਹਰੇ ਸਭ ਲੋਕਾਂ ਨੇ ਰੱਖ ਕੇ ਦੀਪ ਮਾਲਾ ਕੀਤੀ ਹੈ।
ਬਿਦਨ ਸਰ ਦੀਪਕ ਮਾਲਾ,
ਵਿਭਿੰਨ ਪ੍ਰਕਾਰ ਦੇ ਦੀਵੇ ਬਣਾ ਬਣਾ ਕੇ ਬੜੇ ਸੋਹਣੇ ਦੀਪ ਮਾਲਾ ਕੀਤੀ ਹੈ।
ਗੁਰੂ ਸਦਨ ਕੇ ਚੌਂਦੀ ਚ ਜੋਤ,
ਸਤਿਗੁਰੂ ਜੀ ਦਾ ਡੇਰਾ ਸੀ, ਮਹਾਰਾਜ ਜੀ ਦੇ ਵੀ ਆਸਣ ਦੇ ਆਲੇ ਦੁਆਲੇ ਬੜੇ ਸੋਹਣੇ ਦੀਵੇ ਬਾਲ ਕੇ ਬੜੀ ਸੋਹਣੀ ਦੀਪ ਮਾਲਾ ਸਿੰਘਾਂ ਨੇ ਵੀ ਖਾਲਸੇ ਨੇ ਕੀਤੀ ਹੈ।
ਪ੍ਰਕਾਸ਼ ਦਿਨ ਮਨੋ ਉਦੋਤ,
ਦੀਵਿਆਂ ਦਾ ਇੰਨਾ ਪ੍ਰਕਾਸ਼ ਹੋ ਗਿਆ ਰਾਤ ਦੇ ਸਮੇਂ ਵੀ ਮਾਨੋ ਜਿਵੇਂ ਦਿਨ ਚੜ ਗਿਆ ਹੋਵੇ, ਇੰਨਾ ਪ੍ਰਕਾਸ਼ ਹੋਇਆ ਵੀ ਮਾਨੋ ਜਿਵੇਂ ਦਿਨ ਚੜ ਗਿਆ ਹੋਵੇ।
ਪੰਚਾਮਿਤ ਕਰਵਾਏ ਬਰਸਾਏ,
ਮਹਾਰਾਜ ਜੀ ਨੇ ਹੁਕਮ ਕਰਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ।
ਉਤਸ਼ਵ ਰਚਿਓ ਆਨੰਦ ਸਮਨਾਏ,
ਬੜਾ ਭਾਰੀ ਉਤਸ਼ਵ ਮਨਾਇਆ ਗਿਆ, ਬੜਾ ਭਾਰੀ ਉਤਸ਼ਵ ਮਨਾ ਕੇ ਬੜਾ ਭਾਰੀ ਆਨੰਦ ਵਰਤਾਇਆ ਗਿਆ।
ਬੀਤਿਓ ਸੋ ਦਿਨ ਸਤਪਦਾ ਬਿਤਾਏ,
ਖਾਲਸਾ ਜੀ ਉਹ ਦਿਨ ਬਤੀਤ ਹੋ ਗਿਆ, ਮੱਸਿਆ ਦਾ ਯਾਨੀ ਕਿ ਦੀਵਾਲੀ ਦਾ ਦਿਨ ਉਹ ਬਤੀਤ ਹੋ ਗਿਆ। ਅਗਲਾ ਦਿਨ ਪ੍ਰਤਪਦਾ ਕਹਿੰਦੇ ਨੇ, ਪਹਿਲ ਜਿਹੜਾ ਏਕਮ ਵਾਲਾ ਦਿਨ ਵੀ ਮਹਾਰਾਜ ਜੀ ਨੇ ਬਤੀਤ ਕੀਤਾ ਹੈ।
ਜਮ ਦੁਤੀਆ ਉਦੁਤੀਓ ਗ੍ਰਹਿ ਰਾਏ,
ਕੱਤਕ ਸੁਧੀ ਦੂਜ ਦਾ ਦਿਨ ਆਇਆ, ਉਹਨੂੰ ਯਮ ਦੁਤੀਆ ਕਹਿੰਦੇ ਹਨ। ਕੱਤਕ ਸੁਧੀ ਦੂਜ ਦਾ ਦਿਨ ਆਇਆ ਹੈ।
ਸੁੰਦਰ ਤੰਬੂ ਇਕ ਲਗਵਾਇਓ,
ਕਲਗੀਧਰ ਜੀ ਨੇ ਹੁਕਮ ਕਰਕੇ ਆਪਣੇ ਵਾਸਤੇ ਇਕ ਬੜਾ ਸੋਹਣਾ ਤੰਬੂ ਲਵਾਇਆ ਹੈ। ਜਿੱਥੇ ਅੱਜ ਕੱਲ ਤਖ਼ਤ ਸਾਹਿਬ ਹੈ ਨਾ, ਉਸ ਜਗ੍ਹਾ ਤੇ ਮਹਾਰਾਜ ਜੀ ਨੇ ਇਕ ਬੜਾ ਸੁੰਦਰ ਤੰਬੂ ਲਗਵਾਇਆ ਹੈ।
ਬੀਜ ਦੇ ਚੋਬੇ ਸਥਿਤ ਸੁਆਇਓ,
ਔਰ ਉਹਦੇ ਵਿਚ ਮਹਾਰਾਜ ਜੀ ਦਾ ਆਸਣ ਲੱਗ ਗਿਆ। ਉਹਦੇ ਵਿਚ ਦੋ ਚੋਭਾਂ ਲਾਈਆਂ ਗਈਆਂ, ਤੰਬੂ ਚੁੱਕਣ ਵਾਸਤੇ ਨਾ ਥੱਲੇ ਚੋਭ ਲਾਈ ਜਾਂਦੀ ਹੈ, ਉਹ ਦੋ ਚੋਭਾਂ ਵਿਚ ਉਹਦੇ ਲਾਈਆਂ ਹਨ ਤੰਬੂ ਦੇ ਵਿਚ।
ਕਨਾਤ ਤਨਵਾਏ,
ਤੰਬੂ ਦੇ ਚਾਰੇ ਪਾਸੇ ਮਹਾਰਾਜ ਜੀ ਨੇ ਕਨਾਤ ਤਨਵਾ ਦਿੱਤੀ ਹੈ। ਕੌਤਕ ਰਚਣ ਲੱਗੇ ਨੇ ਨਾ ਜੋਤੀ ਜੋਤ ਸਮਾਉਣ ਦਾ, ਉਹ ਤੰਬੂ ਦੇ ਚਾਰੇ ਪਾਸੇ ਮਹਾਰਾਜ ਜੀ ਨੇ ਕਨਾਤ ਤਨਵਾ ਦਿੱਤੀ ਹੈ।
ਰੰਗਾ ਰੰਗ ਫਰਸ਼ ਚਿੱਤ ਛਾਏ,
ਬੜੇ ਸੋਹਣੇ ਰੰਗਾ ਰੰਗ ਗਲੀਚੇ ਉਹ ਥੱਲੇ ਜ਼ਮੀਨ ਦੇ ਉੱਤੇ ਵਿਛਾਏ ਗਏ ਹਨ।
ਵਿੱਚ ਪ੍ਰਵੇਸ਼ ਭਏ ਤੇ ਸਜਾਏ,
ਕਲਗੀਧਰ ਜੀ ਉਸ ਤੰਬੂ ਦੇ ਵਿਚ ਜਾ ਕੇ ਪ੍ਰਵੇਸ਼ ਕਰ ਗਏ ਨੇ, ਉਹਦੇ ਵਿਚ ਮਹਾਰਾਜ ਜੀ ਨੇ ਜਾ ਕੇ ਪ੍ਰਵੇਸ਼ ਕੀਤਾ।
ਛਕ ਦੂਰ ਦੂਰ ਬੈਠਾਏ,
ਜਿਹੜੇ ਪਹਿਰੇਦਾਰ ਨੇ ਉਹਨਾਂ ਨੂੰ ਦੂਰ ਦੂਰ ਕਰਕੇ ਬਿਠਾ ਦਿੱਤਾ ਵੀ ਕੋਈ ਨੇੜੇ ਨਾ ਆਵੇ ਤੰਬੂ ਦੇ, ਦੂਰ ਦੂਰ ਕਰਕੇ ਮਹਾਰਾਜ ਜੀ ਨੇ ਸਾਰੇ ਪਹਿਰੇਦਾਰਾਂ ਨੂੰ ਬਿਠਾ ਦਿੱਤਾ ਵੀ ਨੇੜੇ ਨਹੀਂ ਆਉਣਾ, ਕਨਾਤ ਲੱਗੀ ਤੰਬੂ ਦੇ, ਸਾਰੇ ਪਹਿਰੇਦਾਰ ਦੂਰ ਦੂਰ ਕਰਕੇ ਬਿਠਾ ਦਿੱਤੇ ਨੇ।
ਜਮ ਇਕ ਲਗ ਥਿਰਿਓ ਖਰੇ,
ਇਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਵੀ ਇਕ ਪਹਿਰ ਤੱਕ ਸਾਰਿਆਂ ਨੇ ਖਲੋ ਕੇ ਪਹਿਰੇ ਤੇ ਪਹਿਰਾ ਦੇਣਾ ਹੈ।
ਕਰਨਾ ਪ੍ਰਵੇਸ਼ ਤੋ ਕਰੇ,
ਅੰਦਰ ਕੋਈ ਪ੍ਰਵੇਸ਼ ਨਾ ਕਰੇ। ਜਦੋਂ ਅਸੀਂ ਆਵਾਜ਼ ਮਾਰੀਏ ਹੁਕਮ ਕਰੀਏ ਤਾਂ ਹੀ ਕਿਸੇ ਨੇ ਆਉਣਾ, ਸਾਡੀ ਆਗਿਆ ਤੋਂ ਬਿਨਾਂ ਕਿਸੇ ਨੇ ਅੰਦਰ ਨਹੀਂ ਆਉਣਾ, ਅੰਦਰ ਕਿਸੇ ਨੇ ਪ੍ਰਵੇਸ਼ ਨਹੀਂ ਕਰਨਾ।
ਹਿਮ ਕਰਕੇ ਚੋਂ ਦਿਸ਼ਤ ਕਰਾਏ,
ਤਾਂ ਚਾਰੇ ਪਾਸਿਓ ਮਹਾਰਾਜ ਜੀ ਨੇ ਪੂਰੀ ਤਕੜਾਈ ਕਰਵਾਈ ਹੈ।
ਆਪ ਸਿਰ ਪੇ ਬੀਚ ਗੁਸਾਏ,
ਆਪ ਗੁਰੂ ਕਲਗੀ ਧਰ ਜੀ ਉਸ ਤੰਬੂ ਦੇ ਵਿਚ ਸਥਿਰ ਹੋ ਗਏ ਹਨ।
ਤੇ ਛਿਨ ਦਮ ਕਿਉਂ ਮੈਦ ਪ੍ਰਕਾਸ਼ਾ,
ਦਮ ਬੜਾ ਮਹਾਨ ਪ੍ਰਕਾਸ਼ ਹੋਇਆ ਉਸ ਤੰਬੂ ਦੇ ਵਿਚ। ਜਦੋਂ ਸਤਿਗੁਰੂ ਜੀ ਤੰਬੂ ਚ ਚਲੇ ਗਏ ਬੈਠਿਆਂ, ਪੈਰਕ ਦਾ ਸਮਾਂ ਬੀਤਿਆ, ਬਹੁਤ ਜ਼ਿਆਦਾ ਇਕਦਮ ਇਤਨੀ ਰੋਸ਼ਨੀ, ਇਤਨਾ ਪ੍ਰਕਾਸ਼ ਹੋਇਆ,
ਵਿਖੇ ਚ ਭਇਓ ਵਿਸਾਲ ਪ੍ਰਕਾਸ਼ਾ।
ਵੇਖਦਿਆਂ ਵੇਖਦਿਆਂ ਬਾਹਰ ਪਹਿਰੇ ਤੇ ਸਿੰਘ ਖੜੇ ਨੇ, ਉਹ ਵੇਖ ਰਹੇ ਨੇ ਵੀ ਇਕਦਮ ਬਹੁਤ ਜ਼ਿਆਦਾ ਲੋ, ਬਹੁਤ ਜ਼ਿਆਦਾ ਪ੍ਰਕਾਸ਼ ਹੋਇਆ।
ਦੋਏ ਪੁਰਖ ਉਤਰੇ ਤਰ ਆਏ, ਗੁਰ ਦਰਸ਼ਨ ਕਰ ਸੀਤ ਨਿਵਾਏ।
ਪ੍ਰਕਾਸ਼ ਕਾਹਦਾ ਸੀ? ਕਹਿੰਦੇ ਦੋ ਪੁਰਖ ਆਏ ਨੇ ਸੱਚ ਖੰਡ ਤੋਂ, ਉਹ ਪ੍ਰਕਾਸ਼ ਰਾਹੀ ਜ਼ਮੀਨ ਤੇ ਉਤਰੇ ਨੇ, ਔਰ ਆ ਕੇ ਕਲਗੀ ਧਰ ਦੇ ਚਰਣਾ ਵਿਚ ਉਨ੍ਹਾਂ ਨੇ ਤੰਬੂ ਵਿਚ ਨਮਸਕਾਰ ਕੀਤੀ ਹੈ। ਉਹ ਦਿਵਿਆ ਰੂਪ, ਪ੍ਰਕਾਸ਼ ਰੂਪ ਕੋਈ ਦੇਵ ਰੂਹਾਂ ਨੇ ਜੋ ਸੱਚ ਖੰਡ ਤੋਂ ਹੀ ਉਤਰੀਆਂ ਨੇ, ਅਕਾਲ ਪੁਰਖ ਦਾ ਸੱਦਾ ਲੈ ਕੇ ਗੁਰੂ ਕਲਗੀ ਧਰ ਕੋਲ ਆਏ ਨੇ ਦੋਵੇਂ ਪੁਰਖ। ਇਨ੍ਹਾਂ ਨੇ ਆ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਔਰ ਗੁਰਦੇਵ ਦੇ ਚਰਨਾਂ ਚ ਨਮਸਕਾਰ ਕੀਤੀ।
ਸਾਦਰ ਕਹਿ ਕਰ ਨਿਕਟ ਬਿਠਾਰੇ,
ਸਤਕਾਰ ਸਹਿਤ ਮਹਾਰਾਜ ਜੀ ਨੇ ਇਨ੍ਹਾਂ ਨੂੰ ਆਪਣੇ ਨੇੜੇ ਬਿਠਾਇਆ।
ਕੁਸ਼ਲ ਖਿਲ ਕੇ ਬਾ ਕੇ ਉਚਾਰੇ,
ਔਰ ਕੁਝ ਬਚਨ ਬਿਲਾਸ ਇਨ੍ਹਾਂ ਪੁਰਖਾਂ ਨਾਲ ਮਹਾਰਾਜ ਜੀ ਨੇ ਕੀਤੇ ਹਨ।
ਪੱਤਰਕਾ ਦੇਈ ਨਿਕਾਤ,
ਉਹ ਇੱਕ ਚਿੱਠੀ ਲੈ ਕੇ ਆਏ ਨੇ, ਇੱਕ ਪੱਤਰਕਾ ਲੈ ਕੇ ਆਏ ਨੇ, ਉਹ ਪੱਤਰਕਾ ਮਹਾਰਾਜ ਗੁਰੂ ਕਲਗੀ ਧਰ ਪਾਤਸ਼ਾਹ ਜੀ ਨੂੰ ਸੌਂਪੀ ਹੈ।
ਗ੍ਰਹਿਣ ਕਰੀ ਕਰ ਮਹਿ ਉਲਾਸ,
ਉਹ ਪੱਤਰਕਾ ਮਹਾਰਾਜ ਜੀ ਨੇ ਆਪਣੇ ਹੱਥਾਂ ਵਿਚ ਗ੍ਰਹਿਣ ਕੀਤੀ ਹੈ, ਬੜੀ ਖੁਸ਼ੀ ਨਾਲ, ਬੜੇ ਉਲਾਸ ਤੇ ਬੜੇ ਆਨੰਦ ਨਾਲ ਉਹ ਪੱਤਰਕਾ ਮਹਾਰਾਜ ਜੀ ਨੇ ਲਈ ਹੈ।
ਸਤਿਛਿਨ ਖੋਲ ਭਲੀ ਬਦੇਰੇ,
ਸਤਿਛਿਨ ਭਲੀ ਪ੍ਰਕਾਰ ਮਹਾਰਾਜ ਜੀ ਨੇ ਉਸੇ ਵਕਤ ਤੋਂ ਚਿੱਠੀ ਖੋਲੀ ਹੈ ਔਰ ਖੋਲ ਕੇ ਉਹ ਚਿੱਠੀ ਮਹਾਰਾਜ ਜੀ ਨੇ ਪੜ੍ਹੀ ਹੈ।
ਅਮਰਾਵਤੀ ਵਰਣ ਜਿਸ ਕੇਰੇ,
ਖਾਲਸਾ ਜੀ ਉਹਦੇ ਜਿਹੜੇ ਵਰਣ ਹਨ, ਅੱਖਰ ਹਨ, ਉਹ ਵੀ ਬੜੇ ਕਮਾਲ ਦੇ, ਕੋਈ ਦੁਨਿਆਵੀ ਸਿਆਹੀ ਦੇ ਨਾਲ ਲਿਖੇ ਹੋਏ ਨਹੀਂ ਹਨ, ਕੋਈ ਅਲੌਕਿਕ ਹੀ ਸਿਆਹੀ ਹੈ ਜਿਸ ਸਿਆਹੀ ਦੇ ਨਾਲ ਉਹ ਜਿਹੜੇ ਅੱਖਰ ਲਿਖੇ ਹੋਏ ਨੇ।
ਪੜ੍ਹ ਕਰ ਸਮਝੇ ਸਰ ਬਿਰਤਾਂਤ,
ਮਹਾਰਾਜ ਜੀ ਨੇ ਉਹ ਸਾਰੀ ਚਿੱਠੀ ਪੜ੍ਹੀ ਹੈ, ਪੜ੍ਹ ਕੇ ਸਾਰਾ ਬਿਰਤਾਂਤ ਮਹਾਰਾਜ ਜੀ ਸਮਝ ਗਏ।
ਤਿੰਨ ਸਨ ਬਾਤ ਕਰੀ ਭਗਵੰਤ,
ਦੋ ਪੁਰਖ ਲੈ ਕੇ ਆਏ ਸਨ ਚਿੱਠੀ ਮਹਾਰਾਜ ਗੁਰੂ ਕਲਗੀ ਧਰ ਜੀ, ਉਨ੍ਹਾਂ ਨਾਲ ਬਚਨ ਕਰਦਿਆਂ ਬੋਲੇ,
ਪ੍ਰਭ ਜੀ ਅਬ ਬੈਕੁੰਠ ਸਿਧਾਰੋ, ਕਾਰਜ ਹੈ ਲੀਨ ਕਰ ਸਾਰੋ।
ਉਨ੍ਹਾਂ ਨੇ ਬੇਨਤੀ ਕੀਤੀ ਮਹਾਰਾਜ ਦਸਵੇਂ ਪਾਤਸ਼ਾਹ ਨੂੰ, ਕਹਿਣ ਲੱਗੇ ਪ੍ਰਭੂ ਜੀ ਆਪ ਦੀ ਕਿਰਪਾ ਕਰਕੇ ਹੁਣ ਬੈਕੁੰਠ ਧਾਮ ਨੂੰ ਚੱਲੋ, ਸੱਚਖੰਡ ਨੂੰ ਚੱਲੋ, ਕਿਉਂਕਿ ਜਿਹੜਾ ਕਾਰਜ ਆਪ ਜੀ ਨੇ ਕਰਨਾ ਸੀ ਉਹ ਆਪ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਕਰ ਦਿੱਤਾ ਹੈ। ਸਾਹਿਬ ਕਿਹੜਾ ਕਾਰਜ ਕਰਨ ਵਾਸਤੇ ਆਏ ਸਨ? ਹਮ ਇਹ ਕਾਜ ਜਗਤ ਮੋਵਾਇਓ, ਧਰਮ ਹੇਤ ਗੁਰਦੇਵ ਪਠਾਏ। ਸਾਨੂੰ ਅਕਾਲ ਪੁਰਖ ਨੇ ਧਰਮ ਦੀ ਸਥਾਪਨਾ ਕਰਨ ਲਈ ਭੇਜਿਆ ਸੀ, ਉਹ ਧਰਮ ਸਥਾਪਨ ਗੁਰੂ ਕਲਗੀ ਧਰ ਜੀ ਕਰ ਚੁੱਕੇ ਨੇ ਖਾਲਸੇ ਪੰਥ ਦੇ ਰੂਪ ਵਿਚ। ਇਸ ਕਰਕੇ ਦੋਵੇਂ ਪੁਰਖ ਕਹਿ ਰਹੇ ਨੇ ਮਹਾਰਾਜ ਜਿਸ ਕਾਰਜ ਲਈ ਤੁਸੀਂ ਆਏ ਸੀ ਉਹ ਕਾਰਜ ਆਪ ਜੀ ਨੇ ਕਰ ਦਿੱਤਾ ਹੈ।
ਜੀ ਕਰ ਰਹਿ ਬੋਚੋ ਕਿਰਪਾਲਾ,
ਮਹਾਰਾਜ ਇੱਛਾ ਤੁਹਾਡੀ ਹੈ, ਜੇ ਤੁਸੀਂ ਰਹਿਣਾ ਚਾਹੁੰਦੇ ਹੋ ਜਿੰਨੀ ਦੇਰ ਤੱਕ ਰਹਿਣਾ ਚਾਹੁੰਦੇ ਹੋ ਰਹਿ ਵੀ ਸਕਦੇ ਹੋ।
ਰਹੋ ਤਰਾਤਲ ਕਰੋ ਨਿਆਲਾ,
ਧਰਾਤਲ ਤੇ ਧਰਤੀ ਤੇ ਰਹਿ ਕੇ ਜੀਵਾਂ ਨੂੰ ਨਿਹਾਲ ਕਰੋ, ਆਪਣੇ ਸੇਵਕਾਂ ਨੂੰ ਨਿਹਾਲ ਕਰੋ, ਜੇ ਰਹਿਣਾ ਚਾਹੁੰਦੇ ਰਹੋ ਵੀ, ਤੁਹਾਡੇ ਤੇ ਹੁਕਮ ਨਹੀਂ ਹੈ ਕਿ ਤੁਸੀਂ ਵਾਪਸ ਹੁਣੇ ਆਓ। ਉਦਾਂ ਤੁਹਾਡੇ ਵਾਸਤੇ ਬੇਨਤੀ ਆਈ ਹੈ ਕਿ ਤੁਸੀਂ ਜਿਹੜਾ ਕੰਮ ਕਰਨਾ ਸੀ ਕਰ ਲਿਆ, ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਆ ਜਾਓ, ਜੇ ਤੁਹਾਡੀ ਇੱਛਾ ਨਹੀਂ ਹੈ ਹਾਲੇ ਆਉਣ ਦੀ, ਇਸ ਧਰਤੀ ਤੇ ਰਹਿ ਕੇ ਜੀਵਾਂ ਨੂੰ ਨਿਹਾਲ ਕਰ ਸਕਦੇ ਹੋ।
ਹੁਕਮ ਹੈ ਅਕਾਲ ਪੁਰਖ ਕੋ ਕਹਿਓ,
ਜੇ ਅਕਾਲ ਪੁਰਖ ਦਾ ਹੁਕਮ ਹੈ ਜੋ ਅਸੀਂ ਆਪ ਜੀ ਦੇ ਕੋਲ ਲੈ ਕੇ ਆਏ ਹਾਂ,
ਕਰੋ ਜਥਾ ਚਿਤ ਚਿਓ,
ਅੱਗੇ ਆਪ ਜੀ ਜੋ ਚਾਹੋ ਕਰੋ, ਆਪ ਜੀ ਦੀ ਇੱਛਾ ਹੈ, ਆਪ ਜੀ ਦੇ ਮਨ ਦੀ ਆਪਣੀ ਮੌਜ ਹੈ।
ਕਰਤਾ ਪੁਰਖ ਅਕਾਲ ਕਿਰਪਾਲਾ, ਜਿਸ ਪਿਤ ਕੋ ਪੁੱਤਰ ਬਿਸਾਲਾ।
ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਤੁਸੀਂ ਪੁੱਤਰ ਹੋ, ਕਿਉਂਕਿ ਅਕਾਲ ਪੁਰਖ ਜੀ ਨੇ ਆਪ ਕਿਹਾ ਸੀ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰ ਬੇ ਕਹੁ ਸਾਜਾ, ਕਿ ਤੁਹਾਨੂੰ ਮੈਂ ਆਪਣਾ ਪੁੱਤਰ ਬਣਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਭੇਜਣ ਲੱਗਾ, ਪੁੱਤਰ ਬਣਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਭੇਜਣ ਲੱਗਾ। ਤੂੰ ਆਪ ਜੀ ਅਕਾਲ ਪੁਰਖ ਦੇ ਪੁੱਤਰ ਰੂਪ ਹੋ।
ਦੁਸ਼ਟ ਤੁਰਕ ਕੀ ਜਿਹੜਾ ਉਖਾਰੇ,
ਮਹਾਰਾਜ ਜੀ ਆਪ ਜੀ ਨੇ ਜਿਹੜਾ ਪਾਪੀ ਮਲੇਸ਼ ਦੁਸ਼ਟ ਸੀ ਤੁਰਕ ਨੁਰੰਗਾ, ਉਸ ਪਾਪੀ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ, ਪਾਪੀ ਦਾ ਨਾਸ ਕਰ ਦਿੱਤਾ।
ਪੰਥ ਖਾਲਸਾ ਉਤਪਤ ਭਾਰੇ,
ਔਰ ਆਪ ਜੀ ਨੇ ਭਾਰੀ ਪੰਥ ਖਾਲਸਾ, ਤੇਜਸਵੀ ਪੰਥ ਖਾਲਸਾ, ਪ੍ਰਤਾਪੀ ਪੰਥ ਖਾਲਸਾ, ਜਿਹਦੇ ਚ ਕਿਸੇ ਪ੍ਰਕਾਰ ਦੀ ਮਿਲਾਵਟ ਨਹੀਂ, ਪਿਓਰ ਸ਼ੁੱਧ ਖਾਲਸਾ, ਐਸਾ ਖਾਲਸਾ ਆਪ ਜੀ ਨੇ ਸਾਜਿਆ ਜਿਹਦੇ ਚ ਨਾ ਵਿਖਾਵਾ ਹੈ ਨਾ ਪਖੰਡ ਹੈ। ਜੋ ਸੱਚ ਤੇ ਸੁੱਚ ਦਾ ਧਾਰਨੀ ਇੱਕ ਅਕਾਲ ਦਾ ਪੁਜਾਰੀ ਹੈ, ਐਸਾ ਖਾਲਸਾ ਪੰਥ ਆਪ ਜੀ ਨੇ ਸਾਜ ਦਿੱਤਾ ਹੈ।
ਸੁਧਾ ਮਾਰਗ ਜਗ ਵਿਸਤਾਰਾ,
ਸੁਧਾ ਰਸਤਾ ਜਗਤ ਦੇ ਵਿਚ ਵਿਸਥਾਰ ਕਰ ਦਿੱਤਾ, ਵੀ ਕੋਈ ਟੇਢ ਨਹੀਂ ਰਸਤੇ ਵਿਚ, ਖਾਲਸੇ ਦਾ ਰਸਤਾ ਖਾਲਸਾ ਜੀ ਸਿੱਧਾ ਹੈ, ਕੋਈ ਇਹਦੇ ਵਿਚ ਔਖ ਨਹੀਂ ਹੈ। ਅੰਮ੍ਰਿਤਧਾਰੀ ਹੋ ਕੇ ਸੱਚ ਸੁੱਚ ਦੇ ਧਾਰਨੀ, ਰਹਿਤ ਵਹਿਤ ਦੇ ਧਾਰਨੀ ਹੋ ਕੇ ਗੁਰਬਾਣੀ ਪੜ੍ਹਦਿਆਂ ਜੀਵਨ ਬਤੀਤ ਕਰਨਾ, ਇੰਨਾ ਸਰਲ ਜਿਹਾ ਰਸਤਾ। ਕੋਈ ਯੱਗ ਕਰਨ ਦੀ ਲੋੜ ਨਹੀਂ, ਕੋਈ ਹਵਨ ਕਰਨ ਦੀ ਲੋੜ ਨਹੀਂ, ਕਿਸੇ ਤੀਰਥ ਰਟਨ ਦੀ ਲੋੜ ਨਹੀਂ, ਵਰਤ ਰੱਖਣ ਦੀ ਲੋੜ ਨਹੀਂ। ਇੱਦਾਂ ਦੇ ਜਿਹੜੇ ਟੇਢੇ ਮਾਰਗ ਨੇ ਉਹ ਖਾਲਸੇ ਨੂੰ ਦਿੱਤੇ ਹੀ ਨਹੀਂ ਮਹਾਰਾਜ ਜੀ ਨੇ, ਸਿੱਧਾ ਰਸਤਾ ਉਹ ਕਹਿ ਵੀ ਰਹੇ ਨੇ, ਕਹਿੰਦੇ ਜੀ ਇੱਕ ਸੁਧਾ ਮਾਰਗ ਜਗ ਵਿਸਤਾਰਾ, ਸਿੱਧਾ ਰਸਤਾ ਆਪ ਜੀ ਨੇ ਇਸ ਜਗਤ ਵਿਚ ਪ੍ਰਗਟ ਕੀਤਾ ਹੈ।
ਕਰਤਾ ਪੁਰਖ ਭਜਨ ਨਿਸਤਾਰਾ,
ਔਰ ਮਹਾਰਾਜ ਜੀ ਆਪ ਜੀ ਨੇ ਸਮਾਤ ਲੋਕ ਦੀ ਧਰਤੀ ਤੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਭਜਨ ਹੈ ਉਹਦਾ ਵਿਸਥਾਰ ਕੀਤਾ ਹੈ।
ਕਰ ਕਰ ਜੁਦ ਕੁਝ ਫਟ ਭਾਰੇ,
ਆਪ ਜੀ ਨੇ ਭਾਰੀ ਯੁੱਧ ਲੜੇ ਨੇ, ਧਰਮ ਯੁੱਧ ਲੜੇ ਨੇ, ਜਿੰਨੇ ਜੰਗ ਲੜੇ ਨੇ ਧਰਮ ਵਾਸਤੇ ਲੜੇ ਨੇ, ਜੜ ਜੋੜੂ ਜ਼ਮੀਨ ਪਿੱਛੇ ਨਹੀਂ ਲੜੇ, ਧਰਮ ਯੁੱਧ ਵਾਸਤੇ ਆਪ ਜੀ ਨੇ ਜੰਗ ਕੀਤੇ ਨੇ, ਔਰ ਅਨੇਕਾਂ ਸੂਰਮਿਆਂ ਨੂੰ ਰਣ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਮਾਰਿਆ ਹੈ।
ਦੁਸ਼ਟਿਆ ਨਿਸ਼ਟੀ ਚੁਣ ਚੁਣ ਮਾਰੇ,
ਅਨੇਕਾਂ ਜਿਹੜੇ ਦੁਸ਼ਟ ਸਨ, ਅਨਿਸ਼ਟੀ ਸਨ, ਜਿਨ੍ਹਾਂ ਅੰਦਰ ਪ੍ਰਮਾਤਮਾ ਦਾ ਨਿਸ਼ਚਾ ਨਹੀਂ ਸੀ, ਭਰੋਸਾ ਨਹੀਂ ਸੀ, ਇਹੋ ਜਿਹੜੇ ਦੁਸ਼ਟ ਦੋਖੀ ਨੇ ਉਹ ਤੁਸੀਂ ਰਣ ਭੂਮੀ ਚ ਮਾਰ ਮੁਕਾਏ ਹਨ।
ਸੁਣ ਕਿਰਪਾਲ ਤਿੰਨ ਸੰਗ ਵਿਚਾਰੇ,
ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲੇ, ਕਹਿਣ ਲੱਗੇ,
ਹਮਨੇ ਕਰੀ ਅਗਰੀ ਤਿਆਰੇ,
ਕਹਿੰਦੇ ਆ ਗਏ ਹੋ ਤੁਸੀਂ ਅਕਾਲ ਪੁਰਖ ਦਾ ਸੁਨੇਹਾ ਲੈ ਕੇ, ਅਸੀਂ ਤਾਂ ਪਹਿਲਾਂ ਹੀ ਸੱਚਖੰਡ ਆਉਣ ਦੀਆਂ ਤਿਆਰੀਆਂ ਕਰੀ ਬੈਠੇ ਹਾਂ, ਸੁਨੇਹਾ ਤੁਸੀਂ ਹੁਣ ਲੈ ਆਇਓ, ਪਰ ਅਸੀਂ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਹਾਂ, ਇਹ ਸਰੀਰ ਨੂੰ ਤਿਆਗਣ ਦਾ ਜਿੰਨਾ ਵੀ ਕਾਰਨ ਸੀ ਉਹ ਅਸੀਂ ਪਹਿਲਾਂ ਹੀ ਰਚ ਦਿੱਤਾ, ਬਣਾ ਦਿੱਤਾ ਹੈ।
ਹੁਕਮੇ ਅਕਾਲ ਪੁਰਖ ਕੋ ਜੈਸੇ,
ਜੈਸਾ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੈ, ਨਿਰੰਕਾਰ ਪਰਮੇਸ਼ਰ ਦਾ ਹੁਕਮ ਹੈ,
ਸਿਰ ਪਰ ਤਲ ਹਮ ਮਾਨੈ ਤੈਸੇ,
ਜੈਸਾ ਅਸੀਂ ਆਪਣੇ ਸਿਰ ਦੇ ਉੱਤੇ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਪ੍ਰਵਾਨ ਕਰਦੇ ਹਾਂ, ਪਰਮੇਸ਼ਰ ਦਾ ਹੁਕਮ ਸਤ ਕਰਕੇ ਪ੍ਰਵਾਨ ਕਰਦੇ ਹਾਂ।
ਇਤਿਆਦਿਕ ਕਹਿ ਸੁਣ ਕਰ
ਭਲੇ ਆਦਿ ਬਚਨ ਬਿਲਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਪੁਰਖਾਂ ਨਾਲ ਕਹੇ ਸੁਣੇ ਹਨ
ਨਵ ਕੇ ਮਗੀ ਚੂਰਨ ਚਲੇ
ਵਕਤ ਦੋਵੇਂ ਮਹਾਰਾਜ ਜੀ ਕੋਲੋਂ ਨਮਸਕਾਰ ਕਰਕੇ ਆਕਾਸ਼ ਦੇ ਰਸਤੇ ਵਿਦਾ ਹੋ ਗਏ
ਏਕ ਜਾਮ ਲਗ ਰਹੇ ਇਕੰਤ ਨਿਕਸੇ ਵੈਰ ਬੋਲ ਭਗਵੰਤ
ਇੱਕ ਪੈਰ ਤੱਕ ਗੁਰੂ ਕਲਗੀਧਰ ਜੀ ਇਕਾਂਤ ਵਿਚ ਅੰਦਰ ਬੈਠੇ ਰਹੇ ਇੱਕ ਪੈਰ ਇਕਾਂਤ ਵਿਚ ਬੈਠਣ ਤੋਂ ਬਾਅਦ ਫਿਰ ਮਹਾਰਾਜ ਜੀ ਤੰਬੂ ਦੇ ਵਿਚੋਂ ਬਾਹਰ ਨਿਕਲ ਕੇ ਆਏ ਹਨ
ਬਦਨ ਪ੍ਰਫੁੱਲਤ ਕਮਲ ਸਮਾਨਾ
ਕਹਿੰਦੇ ਬਾਹਰ ਆਏ ਨੇ ਤੇ ਸਤਿਗੁਰਾਂ ਦਾ ਚਿਹਰਾ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਨਾ ਏਦਾਂ ਖਿੜਿਆ ਹੋਇਆ ਚਾਓ ਚੜਿਆ ਹੋਇਆ ਮਹਾਰਾਜ ਜੀ ਨੂੰ ਮਾਨੋ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਵਿਚ ਅਭੇਦ ਹੋਣ ਦਾ
ਬਦਮ ਪਾਕਰੀ ਅੱਖ ਮਾਨਾ
ਕਮਲ ਦੇ ਫੁੱਲ ਸਮਾਨ ਚਿਹਰਾ ਖਿੜਿਆ ਹੋਇਆ ਵਿਗਾਸ ਵਿਚ ਹੈ ਔਰ ਮਹਾਰਾਜ ਜੀ ਦੀਆਂ ਅੱਖਾਂ ਦੀਆਂ ਭੌਹਾਂ ਬੜੀਆਂ ਸੁੰਦਰ ਤੇ ਪੰਖੜੀਆਂ ਕਮਲ ਦੇ ਪੱਤਿਆਂ ਸਮਾਨ ਕੋਮਲ ਖਿੜੀਆਂ ਹੋਈਆਂ ਨੇ
ਹਿਰਦੇ ਆਨੰਦ ਚ ਦੁਗਣ ਚੁਗੁਨੇ
ਦੁਗਣਾ ਚੌਗਣਾ ਆਨੰਦ ਹੈ ਇੰਨਾ ਆਨੰਦ ਕਿ ਦੁਗਣਾ ਚੌਗਣਾ ਆਨੰਦ ਹਿਰਦੇ ਵਿਚ ਚੜਿਆ ਹੋਇਆ ਹੈ
ਵੈਸੇ ਸਮਨ ਵਿਖੈ ਦੁੱਤ ਦੂਨੇ
ਬਾਹਰ ਆ ਕੇ ਮਹਾਰਾਜ ਜੀ ਸਿੰਘਾਂ ਦੇ ਵਿਚ ਬੈਠੇ ਨੇ ਬੜੀ ਭਾਰੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਆ ਰਹੀ ਹੈ
ਦੋਹੇਰਾ ਸ਼ਾਹ ਬਹਾਦਰ ਸਾਦਰ ਦੁਵੈ ਉਮਰਾ ਬੁਲਾਏ
ਉਧਰੋਂ ਬਹਾਦਰ ਸ਼ਾਹ ਨੇ ਆਪਣੇ ਦੋ ਉਮਰਾਵ ਆਪਣੇ ਕੋਲ ਸਤਕਾਰ ਵਾਸਤੇ ਗੁਰੂ ਸਾਹਿਬ ਦਾ ਸਤਕਾਰ ਕਰਨ ਵਾਸਤੇ ਔਰ ਗੁਰੂ ਸਾਹਿਬ ਦੀ ਖਬਰ ਲੈਣ ਲਈ ਹਾਲ ਚਾਲ ਪੁੱਛਣ ਲਈ ਆਪਣੇ ਕੋਲ ਬੁਲਾਏ
ਜ਼ਖਮ ਲੱਗੇ ਸੁਧ ਲੈਣੇ ਸ੍ਰੀ ਗੁਰ ਤੀਰ ਬਿਠਾਏ
ਉਹਨਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਜਣੇ ਜਾਓ ਔਰ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਖਬਰ ਲੈ ਕੇ ਆਓ ਉਹਨਾਂ ਦੇ ਜ਼ਖਮ ਲੱਗਾ ਸੀ ਹੁਣ ਉਹਨਾਂ ਦੇ ਉਸ ਜ਼ਖਮ ਦਾ ਕੀ ਹਾਲ ਹੈ ਸਾਰੀ ਸੁਧ ਲੈ ਕੇ ਮੇਰੇ ਕੋਲ ਆ ਕੇ ਮੈਨੂੰ ਦੱਸੋ ਉਹ ਦੋ ਅਹਿਲਕਾਰ ਬਹਾਦਰ ਸ਼ਾਹ ਦੇ ਸਤਿਗੁਰਾਂ ਦੇ ਕੋਲ ਆ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।